ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੀ ਰਹਿਮਤ ਦੇ ਪਾਤਰ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਇਹਨਾਂ ਦੇ ਭਰਾਤਾ ਉਹਨਾਂ ਨਾਲ ਪਹਿਲਾਂ ਮਿਲ ਉਸ ਅਕਾਲ ਦੀ ਪੁਸ਼ਤਤ ਤੇ ਪੁਸ਼ਤ ਦਰ ਪੁਸ਼ਤ ਉਸ ਮਾਲਕ ਨੇ ਜੋ ਖਜ਼ਾਨਾ ਇਸ ਪਰਿਵਾਰ ਨੂੰ ਬਖਸ਼ਿਸ਼ ਕੀਤਾ ਉਹ ਸਿੱਖ ਸੰਗਤ ਵਿਚ ਵਰਤਾ ਰਹੇ ਨੇ। ਮੇਰੇ ਕਹਿਣ ਤੋਂ ਮੁਰਾਦ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਵੈਸੇ ਸਾਡੇ ਬਜ਼ੁਰਗ ਨੇ ਪਰ ਫਿਰ ਵੀ ਇਹ ਸ਼ਬਦ ਸਟੇਜ ਤੋਂ ਵਰਤਣੇ ਪੈਂਦੇ ਨੇ। ਉਹਨਾਂ ਨੇ ਆਪ ਜੀ ਨੂੰ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਬੜੇ ਪਿਆਰ ਦੇ ਨਾਲ ਸਰਵਣ ਕਰਾਇਆ ਹੈ। ਕੱਲ ਵੀ ਜਿਵੇਂ ਭਾਈ ਸਾਹਿਬ ਹੋਰੀ ਦੱਸ ਕੇ ਗਏ ਨੇ, ਭਾਈ ਰਾਏ ਸਿੰਘ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਵਿਚ ਕੀਰਤਨ ਕਰਨਗੇ। ਅੱਜ ਸ਼ਾਮ ਸ਼ਾਇਦ ਸਹਿਣ ਹੋ ਜੇ ਵੀ ਗੁਰੂ ਸੰਗਤ ਦੀ ਹਾਜ਼ਰੀ ਉਹਨਾਂ ਪਰ ਨਹੀਂ ਹੈ। ਆਪ ਜੀ ਦੇ ਚਰਨਾਂ ਵੀ ਜਿੱਥੋਂ ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ ਰੇਡੀਓ ਰਾਹੀਂ, ਜ਼ਰੂਰ ਇਹਨਾਂ ਗੁਰਮੁਖਾਂ ਪਾਸੋਂ ਆ ਦਾਤਾ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸ਼ਰਵਣ ਕਰੀਏ। ਆਓ ਕਰੋ ਕਿਰਪਾਲਤਾ, ਅੱਜ ਆਸਾੜ ਦਾ ਮਹੀਨਾ ਜਿਹਨੂੰ ਅਸੀਂ ਆਮ ਸ਼ਬਦਾਵਲੀ ਵਿਚ ਸ਼ਬਦ ਵਰਤਨੇ ਆ ਹਾੜ, ਹਜ਼ੂਰ ਨੇ ਸ਼ਬਦ ਵਰਤੇ ਨੇ ਆਸਾੜ, ਇਸ ਮਹੀਨੇ ਦੀ ਅੱਜ ਪ੍ਰਾਰੰਭਤਾ ਹੋ ਰਹੀ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕੀ ਕਿਰਪਾ ਕੀਤੀ ਹੈ ਔਰ ਇਸ ਪਵਿੱਤਰ ਮਹੀਨੇ ਰਾਹੀਂ ਜੋ ਰੂਹਾਨੀਅਤ ਗੁਰਮਤ ਤਪ ਦੇ ਬਲ ਦੇ ਸੰਸਾਰ ਨੂੰ ਠੰਡ ਪਹੁੰਚਾਉਣ ਵਾਲੇ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਇਸ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰਾਂਗੇ। ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਉਪਦੇਸ਼ ਤਾਂ ਹਰ ਇੱਕ ਸ਼ਬਦ ਅੰਦਰ ਆਤਮਕ ਜੀਵਨ ਨੂੰ ਕਮਾਣ ਵਾਸਤੇ ਦਿੱਤਾ ਹੈ, ਪਰ ਇੰਨੀ ਮਿਹਰ ਕੀਤੀ ਉਹਨੇ ਕਿ ਜੋ ਕੁਝ ਬਾਜਮੁਖੀ ਸੰਸਾਰ ਵਿਚ ਵਾਪਰ ਰਿਹਾ ਸੀ ਉਹਨੂੰ ਵੀ ਆਧਾਰ ਬਣਾ ਕੇ ਸਾਨੂੰ ਅੰਤਰਮੁਖੀ ਜੁੜਨ ਦਾ ਉਪਦੇਸ਼ ਦ੍ਰਿੜ ਕਰਾਇਆ। ਜਿਵੇਂ ਉਦਾਹਰਣ ਦੇ ਤੌਰ ਤੇ ਉੱਥੇ 12 ਮਾਹ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਹਰ ਕਵੀ ਜਿਹੜਾ ਉਹ ਆਪਣੀ ਰਚਨਾ ਵਿਚ 12 ਮਾਹ ਰਾਹੀਂ ਉਹ ਆਪਣੀ ਵਿਦਵਤਾ ਆਪਣੇ ਗਿਆਨ ਨੂੰ ਸੰਸਾਰ ਵਿਚ ਜਾਂ ਲੋਕਾਂ ਵਿਚ ਪ੍ਰਗਟ ਕਰਦਾ ਸੀ। ਸਤਿਗੁਰੂ ਜੀ ਨੇ ਉਸੇ 12 ਮਾਹ ਨੂੰ ਉਸ ਰੂਹਾਨੀਅਤ ਵਾਲੇ ਪਾਸੇ ਮੋੜ ਕੇ 12 ਮਹੀਨਿਆਂ ਵਿਚ ਆਨੰਦ ਦੀ ਪ੍ਰਾਪਤੀ ਤੱਕ ਪਹੁੰਚਣ ਲਈ 12 ਮਾਹ ਮਾਝ ਉਚਾਰਨ ਕੀਤਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ 12 ਮਾਹ ਤੁਖਾਰੀ ਉਚਾਰਨ ਕੀਤਾ। ਵਿਸ਼ਾ ਇਹਦਾ ਇੱਕੋ ਹੈ ਕਿ ਆਨੰਦ ਦੀ ਪ੍ਰਾਪਤੀ। ਇੱਕ ਕਿਰਪਾ ਹੋਰ ਕੀਤੀ ਕਿ ਇਸ 12 ਮਹੀਨਿਆਂ ਦੇ ਰਾਹੀਂ ਹਰ ਮਹੀਨੇ ਵਿਚ ਜਿਹੋ ਜੀ ਰੁੱਤ ਆਉਂਦੀ ਤਕਰੀਬਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਸ ਮਹੀਨੇ ਵਿਚ ਆਈ ਹੋਈ ਰੁੱਤ ਦਾ ਜ਼ਿਕਰ ਵੀ ਕੀਤਾ। ਜਿਵੇਂ ਹਾੜ ਦਾ ਮਹੀਨਾ ਆਰੰਭ ਹੋਇਆ ਹੈ, ਉਸ ਧਰਤੀ ਤੇ ਜਦੋਂ ਹਾੜ ਦਾ ਮਹੀਨਾ ਚੜ੍ਹਦਾ ਹੈ ਤੇ ਉਸ ਵੇਲੇ ਹਨੇਰੀਆਂ ਵੀ ਚੱਲਦੀਆਂ ਨੇ, ਗਰਮ ਲੂ ਵੀ ਚੱਲਦੀ ਹੈ, ਸੂਰਜ ਜਿਹੜਾ ਉਹ ਇੰਨਾ ਕੁ ਤਪਦਾ ਹੈ ਕਿ ਸਾਰੀ ਧਰਤੀ ਜਿਹੜੀ ਉਹ ਤਪਸ਼ ਨਾਲ ਕੁਰਲਾ ਉੱਠਦੀ ਹੈ। ਕੀ ਪਸ਼ੂ, ਕੀ ਪੰਛੀ, ਕੀ ਮਨੁੱਖ, ਇੱਥੋਂ ਤੱਕ ਕਿ ਧਰਤੀ ਦੀ ਬਨਸਪਤੀ ਨੂੰ ਵੀ ਉਸ ਧੁੱਪ ਨੇ ਸੁਕਾ ਦਿੱਤਾ, ਫਲਾਂ ਦੇ ਰਸ ਸੁੱਕਣੇ ਸ਼ੁਰੂ ਹੋ ਗਏ। ਪਰ ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ ਸੱਜਣਾ ਕਿ ਕੇਵਲ ਹਾੜ ਦੀ ਪੈਂਦੀ ਕੋਈ ਧੁੱਪ ਬਾਹਰ ਦੀ ਗਰਮੀ ਨਹੀਂ, कभी अपने अंदर झाती मार के देखी हाड़ के महीने अंदर भी अग दे भांबड़ पै बलते हैं। पर एक कृपा की उन्हें कह लगे हाड़ का महीना तपदा जरूर है पर असल विच तपश उन्होंने ही तंग करती है जिन्हों के अंदर परमात्मा वाहगुरु जी का नाम नहीं टिकया जिन्हों अंदर प्रभु जी टिक गए नाम बच गया उन्होंने कभी हाड़ का महीना उसकी तपश भी कुछ नहीं कह सकती। सतगुरु ने दो शब्द वरते ने बारह माह विच देखो अत का कक्कर भी बंदे दे रस नु सुकांदा है अत का कक्कर भी धरती दे रस नु खुश करदा सुकांदा है ते अत दी तपश भी अंदर नु सुकांदी है। सतगुरु ने दोनों का जिक्र पोह दे महीने विच जदों पढ़ने आ उत्थे कहिंदे पोह दा कक्कर हर एक नु सुका गया बनस्पति नु भी पोह दा कक्कर सुकांदा है रस उस वेले भी फलां दे सुकदे ने पर साहब कितने खाड़ की तपश ते पोह का कक्कर उन्हां लई दुखदाई है जेडे प्रभु दे चरणा नाल नहीं जुड़े जेडे नाम नाल जुड़े ने उन्हां नूं पोह का कक्कर भी नहीं कहिंदा ते उन्हां नूं खाड़ की तपश भी कुछ नहीं कहिंदी। अज दी असीं विचार आरंभ करनी है कि असाड़ तपंदा तिस लगा हर नहाना जिन्ना पास कि जिन्हां दे कोल परमात्मा पति नहीं वाहगुरु जी का नाम नहीं उन्हां नूं खाड़ का महीना तपदा होया लगता है ते जिन्हां कोल प्रभु का नाम होवे उन्हां नूं खाड़ दे महीने दी तपश कुछ नहीं कहिंदी। मैं बेनती कर रहा एक अग तपश है बाहर दी एक अग है मनुख दे अंदर दी। वैसे तां सतगुरु ने अग दीआं किस्मां कई बयान कीतीआं ने आपां जपजी साहिब च पढ़ने आं कि केते पवन पानी बैसंतर जदों बैसंतर शब्द हुंदा इहदा अर्थ अग ते केते शब्द का अर्थ करदे आं कि एक तरह की अग नहीं उस प्रभु ने अनेक तरह की अग पैदा की। एक तां जदों ने सृष्टि साजी पंजां तत्तां विच एक तत्त उहने अग आप ही पैदा कर दिता। एक अग है कि जिहड़ी मनुख दे शरीर विच तत्त रूप हो के व्याप रही है उह संसारे संसार विच है। एक अग है जिहड़ी असीं बाहर बालने कोई लकड़ां दी अग बाले कोई गोयां दी अग बाले कोई कोलियां दी अग बाले कोई गैस दी अग बाले कोई तेल नूं बालण तुर पए। एक अग बाहर दी है जिहड़ी अपनी मर्जी नाल असीं बाल भी लैने आ ते अपनी मर्जी नाल बुझा भी लैने आ। एक अग साडे शरीर दे अंदर होर है उह अग्नि है कि जो असीं भोजन खाने आ जिहड़ी भी खुराक खाने आ ओ अंदर दी अग जिहड़ी है उस भोजन नूं पचा दिंदी है। साहिब कहिंदे ने केवल तत् अग्नि नहीं केवल गुरु के सिखा ए अंदर शरीर दी अग नहीं। गुरु अर्जुन देव कहिंदे ने कुछ लोग ऐसे ने जिन्हां दे अंदर चार अग दीआं नदियां पईआं वगदीआं। महाराज ओ अग दीआं नदियां केहड़ीआं ते धन गुरु पंचक पिता जी कहिंदे ने कि जिन्हां लोकां दा अंदर हिंसा ते तुलिया होवे ते हिंसा दा संबंध केवल शरीरक तौर ते किसे दा कतल करना नहीं। कई वारी असीं शब्दां नाल भी हिंसा करने ते असीं देखने आ कुछ लोग ऐसे ने जिहड़े कतल हिंसा करदे ने शरीर ते वार करके हथ चुकना तलवार चलानी गोली चलानी नेजा बरछा मार के किसे दी खत्या कतल कर देनी हिंसा फैलानी ते कुछ लोग ऐसे ने जिहड़े अपने शब्दां नाल ही हिंसा फैलांदे ने कुछ अपने हथां नाल तीली नूं कसा के अग लांदे ने कुछ ऐसे ने जबान नाल बोल के अग लाई जांदे। साहिब कहिंदे असल विच इह बंदे दे अंदर अग पई। बेनती अगे चल के करांगा कि भगत इस अग तों बचे। देखो तत दी अग हर एक दे विच जिहड़ा पंजां तत्तां दा शरीर है अग तत उहदे विच है। पेट दे अंदर शरीर नूं खुराक मिले ते उस अग इक पहचान वाली भी है पर आ जिहड़ी चार तरह की अग है ना इह सारियां विच नहीं इह केवल रब तों टुटे होए बंदिआं दे अंदर वापरदी पई है। साहिब कहिण लगे पहली अग है हिंसा दी जबान नाल बोल के किसे दे अंदर नूं दुखा देना किसे दे अंदर नूं अग ला के रख देनी। गुरु के सिखो पहली अग इह है। दूसरी अग है साहिब किरपालू जी कहिंदे ने ਉਹ ਹੈ ਹੇਤ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ ਅਸਾੜਤ ਪੰਧਾ ਤਿਸ ਲੱਗਾ ਉਹਨਾਂ ਨੂੰ ਲੱਗਦਾ ਉਹਨਾਂ ਅੰਦਰ ਚਾਰ ਅੱਗ ਦੀਆਂ ਨਦੀਆਂ ਨੇ ਹਿੰਸਾ ਦੀ ਖੇਤ ਦਾ ਅਰਥ ਹੈ ਮੋਹ ਦੀ ਲੋਭ ਦਾ ਅਰਥ ਹੈ ਲਾਲਚ ਦੀ ਤੇ ਕੋਪ ਦਾ ਅਰਥ ਹੈ ਕ੍ਰੋਧ ਦੀ ਸਾਹਿਬ ਕਹਿੰਦੇ ਨੇ ਹਿੰਸਾ ਵੀ ਇੱਕ ਅੱਗ ਹੈ ਮੋਹ ਵੀ ਇੱਕ ਅੱਗ ਹੈ ਲਾਲਚ ਵੀ ਇੱਕ ਅੱਗ ਹੈ ਤੇ ਗੁਰੂ ਕੇ ਸਿੱਖਾ ਜਦੋਂ ਗੁੱਸੇ ਨਾਲ ਤੂੰ ਭੜਕ ਉੱਠ ਲੈ ਸੱਚ ਜਾਣੀ ਕ੍ਰੋਧ ਵੀ ਇੱਕ ਅੱਗ ਹੈ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵ ਹੈ ਸੱਚੈ ਨਾਨਕਾ ਤਰੀਐ ਕਰਮੀ ਲੱਗ ਜਿਹੜੇ ਪੈ ਗਏ ਉਹਨਾਂ ਨੂੰ ਅੱਗ ਸਾੜ ਗਈ ਮੈਂ ਕਹਿੰਦਾ ਮਹਾਂਪੁਰਸ਼ਾਂ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਹੈ ਬਾਬਾ ਫਰੀਦ ਸਾਹਿਬ ਨੇ ਤਾਂ ਸ਼ਬਦ ਵਰਤੇ ਨੇ ਕਹਿਣ ਲੱਗੇ ਕਿਹੜਾ ਬੰਦਾ ਕਿਹੜਾ ਘਰ ਐਸਾ ਜਿਹਦੇ ਵਿੱਚ ਇਸ ਅੱਗ ਦੀ ਲਾਸ਼ ਨਹੀਂ ਬਲਦੀ ਪਈ ਕੋਈ ਟਾਵਾਂ ਟਾਵਾਂ ਹੈ ਜਿਹਦੇ ਅੰਦਰ ਮਾਲਕ ਦੀ ਮਿਹਰ ਹੋਵੇ ਇਸ ਅੱਗ ਤੋਂ ਬਚਿਆ ਹੋਵੇ ਬਾਬਾ ਫਰੀਦ ਸਾਹਿਬ ਨੇ ਤਪਸ਼ ਦਾ ਜ਼ਿਕਰ ਕਰਦਿਆਂ ਬਚਨ ਕੀਤਾ ਕਹਿਣ ਲੱਗੇ ਕਿਜ ਨਾ ਸੁੱਜੈ ਕਿਜ ਨਾ ਬੁੱਝੈ ਦੁਨੀਆਂ ਗੁੱਝੀ ਪਾਹੇ ਸੰਸਾਰ ਵਿੱਚ ਇੱਕ ਗੁੱਝੀ ਅੱਗ ਬਰਦੀ ਏ ਜਿਹੜੀ ਪ੍ਰਗਟ ਨਹੀਂ ਹੁੰਦੀ ਪਰ ਅੰਦਰੇ ਅੰਦਰ ਉਹ ਅੱਗ ਧੁਖੀ ਜਾਂਦੀ ਏ ਬੇਨਤੀ ਕਰਾਂ ਗੁਰੂ ਸਾਹਿਬ ਨੇ ਇੰਨੀ ਮਿਹਰ ਕੀਤੀ ਕਈ ਅੱਗ ਐਸੀ ਕਈ ਤਰ੍ਹਾਂ ਦੀਆਂ ਅੱਗਾਂ ਐਸੀਆਂ ਨੇ ਜਿਹੜੀਆਂ ਪ੍ਰਗਟ ਨਹੀਂ ਹੁੰਦੀਆਂ ਅੰਦਰੇ ਅੰਦਰ ਬਲਦੀਆਂ ਨੇ ਕਈ ਵਾਰੀ ਵੇਖਣ ਤੋਂ ਲੱਗਦਾ ਬੰਦਾ ਬਹੁਤ ਸ਼ਾਂਤ ਹੈ ਬੜਾ ਗੰਭੀਰ ਹੈ ਪਰ ਉਹਦੇ ਨੇੜੇ ਬੈਠ ਕੇ ਦੇਖੋ ਤੇ ਅੱਗ ਦਾ ਸੇਕ ਜ਼ਰੂਰ ਲੱਗਦਾ ਹੈ ਬੜੇ ਸੋਹਣੇ ਬਚਨ ਕਹਿ ਭਾਈ ਸਾਹਿਬ ਹੋਣਾ ਦੇ ਵੱਡੇ ਭਰਾ ਸਾਹਿਬ ਉਹਨਾਂ ਨੇ ਪੁਸਤਕ ਲਿਖੀ ਇੱਕ ਕਮਲ ਵਿਗਾਸ ਉਹ ਪੜ੍ਹਨ ਦਾ ਮੌਕਾ ਮਿਲਿਆ ਉਹਦੇ ਵਿੱਚ ਉਹਨਾਂ ਨੇ ਅੱਗ ਦਾ ਇੱਕ ਜ਼ਿਕਰ ਕੀਤਾ ਤੇ ਮੈਨੂੰ ਕੁਦਰਤੀ ਤੌਰ ਤੇ ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਤੇ ਇਹ ਸਬਜੈਕਟ ਸਾਹਮਣੇ ਆਇਆ ਤੇ ਵਾਕਈ ਅੰਦਰ ਉਹ ਗੱਲ ਖਟਕੀ ਇੱਕ ਉਹਨਾਂ ਨੇ ਬੜੀ ਸੋਹਣੀ ਸਾਖੀ ਦਿੱਤੀ ਤੇ ਸ਼ਬਦਾਵਲੀ ਉਹਨਾਂ ਬੜੀ ਪਿਆਰੀ ਉਹਦੇ ਵਿੱਚ ਵਰਤੀ ਕਿ ਬੰਦੇ ਦੀ ਕਈ ਵਾਰੀ ਬਾਹਰੋਂ ਅੱਗ ਪ੍ਰਗਟ ਨਹੀਂ ਹੁੰਦੀ ਕੋਲ ਵਰਤ ਕੇ ਪਤਾ ਲੱਗਦਾ ਵੀ ਇਹਦੇ ਅੰਦਰ ਦੀ ਗੁੱਝੀ ਅੱਗ ਬਲਦੀ ਪਈ ਉਹਨਾਂ ਨੇ ਸ਼ਬਦ ਵਰਤਿਆ ਕੋਈ ਸੱਜਣ ਸੀ ਸਾਧੂ ਉਹ ਹਜ਼ੂਰ ਦੇ ਦਰਬਾਰ ਵਿੱਚ ਆਇਆ ਆ ਕੇ ਉਹ ਬੈਠਾ ਉਹਨੇ ਬਚਨ ਬਿਲਾਸ ਸੁਣੇ ਪਰ ਆਪਣੀ ਖੌਂ ਦੇ ਵਿੱਚ ਉਹ ਆਪਣੀ ਅੱਗ ਵਿੱਚ ਆਪ ਸੜਿਆ ਹੋਇਆ ਸੀ ਪਿੰਡੇ ਸਾਰੇ ਤੇ ਉਹਨੇ ਸਵਾਹ ਮਿਲੀ ਚਿੱਟੇ ਰੰਗ ਦੀ ਸਵਾਹ ਉਹਦੇ ਪਿੰਡੇ ਤੇ ਪਿੰਡਾ ਉਹਦਾ ਲਿਸ਼ਕੇ ਪਿਆ ਕਹਿੰਦੇ ਨੇ ਸੁਥਰਾ ਸ਼ਾਹ ਕਿਤੇ ਕੋਲ ਚਲੇ ਗਏ ਜਾ ਕੇ ਉਹਨੂੰ ਪੁੱਛਦੇ ਨੇ ਕਿ ਆਪ ਜੀ ਦਾ ਸ਼ੁਭ ਨਾਮ ਕੀ ਹੈ ਉਹਨੇ ਅੱਗੋਂ ਕਹਿ ਦਿੱਤਾ ਕਹਿਣ ਲੱਗਾ ਇਸ ਹੱਡ ਚੰਮ ਮਾਸ ਇਸ ਪੁਤਲੇ ਦਾ ਨਾਮ ਕੀ ਹੋ ਸਕਦਾ ਹੈ ਨਾਮ ਤੋਂ ਕੇਵਲ ਭਗਵਾਨ ਕਾ ਹੈ ਉਹਨਾਂ ਫਿਰ ਪੁੱਛਿਆ ਕਹਿਣ ਲੱਗੇ ਦੱਸੋ ਤਾਂ ਸਹੀ ਕਿ ਤੁਹਾਡਾ ਨਾਮ ਕੀ ਹੈ ਉਹਨੇ ਫਿਰ ਦੁਹਰਾਇਆ ਕਹਿਣ ਲੱਗਾ ਇਹ ਮਿੱਟੀ ਦੀ ਮਰੋਲੀ ਹੈ ਇਹ ਮਿੱਟੀ ਦਾ ਭਾਂਡਾ ਮਿੱਟੀ ਦੇ ਭਾਂਡੇ ਦਾ ਕੀ ਨਾਮ ਰੱਖਣਾ ਨਾਮ ਤਾਂ ਕੇਵਲ ਰਾਮ ਦਾ ਹੈ ਉਹਨਾਂ ਤੀਜੀ ਵਾਰੀ ਫਿਰ ਪੁੱਛਿਆ ਪਰ ਨਾਲ ਉਹਨਾਂ ਨੇ ਇੱਕ ਗੱਲ ਹੋਰ ਕੀਤੀ ਕਹਿਣ ਲੱਗੇ ਪਹਿਲਾਂ ਉਹਦੇ ਤਨ ਨੂੰ ਉਹਦੇ ਸਰੀਰ ਨੂੰ ਮੱਖੀ ਕੋਲ ਉਂਗਲ ਖੋਭ ਕੇ ਨਾ ਪੁੱਛਦੇ ਨੇ ਨਾਮ ਕੀ ਉਹਨੇ ਕਿਹਾ ਨਾਮ ਕੇਵਲ ਭਗਵਾਨ ਦਾ ਹੈ ਦੂਜੀ ਵਾਰੀ ਫਿਰ ਪੁੱਛਿਆ ਕਹਿਣ ਲੱਗਾ ਇਸ ਮਿੱਟੀ ਦੇ ਭਾਂਡੇ ਦਾ ਨਾਮ ਕੀ ਨਾਮ ਤਾਂ ਕੇਵਲ ਪ੍ਰਭੂ ਦਾ ਹੈ ਜਦੋਂ ਤੀਜੀ ਵਾਰ ਉਂਗਲ ਚੰਗੀ ਤਰ੍ਹਾਂ ਵੱਖੀ ਵਿੱਚ ਖੋਭੀ ਉਹਨੇ ਵੱਟ ਕੇ ਚਪੇੜ ਮਾਰੀ ਕਹਿੰਦਾ ਤੈਨੂੰ ਦੱਸਿਆ ਨਹੀਂ ਕਿ ਨਾਮ ਕੇਵਲ ਪ੍ਰਭੂ ਕਾ ਹੈ ਉਸ ਵੇਲੇ ਸੁਥਰਾ ਕਹਿੰਦਾ ਮੈਂ ਅੱਗੇ ਭੁਲੇਖੇ ਬੈਠਾ ਕਿ ਮਣਾ ਜਿਹੜੀ ਪਿੰਡੇ ਤੇ ਸਵਾਹ ਆਈ ਏ ਬਾਹਰ ਇਹ ਅੱਗ ਤੋਂ ਬਿਨਾਂ ਨਹੀਂ ਆ ਸਕਦੀ ਕਹਿੰਦਾ ਹਕੀਕਤ ਹੈ ਬਈ ਮੈਂ ਤੈਨੂੰ ਦੋ ਤਿੰਨ ਵਾਰੀ ਪੁੱਛਿਆ ਵੀ ਤੇਰਾ ਨਾਮ ਕੀ ਆਪਣੇ ਆਪ ਨੂੰ ਤੂੰ ਕਈ ਤਰ੍ਹਾਂ ਦੇ ਖੇਖਣ ਕਰਕੇ ਕਹੀ ਜਾਂਦੇ ਕਿ ਨਾਮ ਤਾਂ ਕੇਵਲ ਭਗਵਾਨ ਕਾ ਹੈ ਨਾਮ ਤੋਂ ਕੇਵਲ ਪ੍ਰਭੂ ਕਾ ਹੈ ਕਹਿੰਦਾ ਜਿਹੜੀ ਬਾਹਰ ਸਵਾਹ ਆਈ ਇਹਦਾ ਮਤਲਬ ਅੰਦਰ ਕ੍ਰੋਧ ਦੀ ਅਗਨੀ ਤੇ ਬਲਦੀ ਹੈ ਕਹਿਣ ਲੱਗੇ ਤੇਰਾ ਕਸੂਰ ਨਹੀਂ ਮੇਰੇ ਬਾਬਾ ਜੀ ਤਾਂ ਮੁੱਦਤਾ ਪਹਿਲਾਂ ਕਹਿ ਗਏ ਕਿ ਪਿੰਡੇ ਤੇ ਸਵਾਹ ਲਾਉਣ ਵਾਲਿਆਂ ਦੀ ਅੰਦਰ ਅੱਗ ਹੁੰਦੀ ਏ ਅੰਤਰ ਅਗਨ ਬਾਹਰ ਤਮ ਸਵਾਹ ਕਿ ਅੰਦਰ ਅੱਗ ਵੀ ਬਲਦੀ ਹੈ ਬਾਹਰ ਸਵਾਹ ਹੈ ਬਾਬਾ ਫਰੀਦ ਸਾਹਿਬ ਨੇ ਸ਼ਬਦ ਵਰਤੇ ਕਹਿਣ ਲੱਗੇ ਕਿ ਜਿੰਨਾ ਬੁੱਝੈ ਕਿ ਜਿੰਨਾ ਸੁੱਝੈ ਦੁਨੀਆਂ ਬੁੱਝੀ ਪਾਹੇ ਤੇ ਗੁਰੂ ਕੇ ਸਿੱਖੋ ਬਹੁਤ ਲੋਕ ਐਸੇ ਮਿਲਦੇ ਨੇ ਵੈਸੇ ਤਾਂ ਗੁਰਮਤ ਹੈ ਠੰਡ ਅੰਦਰ ਦਾ ਸਕੂਨ ਭਾਈ ਵੀਰ ਸਿੰਘ ਹੋਣਾ ਨੇ ਨਾ ਗੁਰਮੁਖ ਦਾ ਜੀਵਨ ਆਪਣੀ ਕਵਿਤਾ ਰਾਹੀਂ ਨਿਰੂਪਣ ਕੀਤਾ ਹੈ ਉਹ ਕਹਿੰਦੇ ਖੜਦਮ ਖਿੜੇ ਮਿਲੇ ਹੋ ਮਿੱਤਰੋ ਤੁਸੀਂ ਮੱਥੇ ਵੱਟ ਨਾ ਪਾਏ ਜਿਨ੍ਹਾਂ ਨੂੰ ਰੱਬ ਨੇ ਅੰਦਰ ਦੀ ਠੰਡ ਨਾਮ ਦੀ ਦਿੱਤੀ। ਹਰਦਮ ਖਿੜੇ ਮਿਲੇ ਹੋ ਮਿੱਤਰੋ, ਤੁਸੀਂ ਮੱਥੇ ਵੱਟ ਨਾ ਪਾਏ, ਸੀਨੇ ਸਾਫ ਕੀਨਿਓ ਤੁਹਾਡੀ, ਤੁਸੀਂ ਵੈਰ ਨਾ ਕਦੇ ਕਮਾਏ। ਜਿੱਥਿਆਂ ਖਿੜੇ ਕਾਲਜਾ ਸਾਡਾ, ਅਸੀਂ ਵੇਖ ਵੇਖ ਸੁੱਖ ਪਾਏ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ ਕਿ ਕਿੰਜ ਨਾ ਬੁੱਝੈ ਕਿੰਜ ਨਾ ਸੁੱਝੈ, ਦੁਨੀਆਂ ਗੁੱਝੀ ਪਾਹੇ, ਸਾਈ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮਤੀ ਬੱਜਾ ਆਏ। ਉਹਨਾਂ ਬਚਨ ਕੀਤੇ, ਕਹਿਣ ਲੱਗੇ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਇੱਥੇ ਤਾਂ ਸਾਰੀ ਦੁਨੀਆਂ ਵਿੱਚ ਅੱਗ ਬਲੀ। ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਮਾਇਆ ਜਗ, ਉੱਚਾ ਚੜ੍ਹਕੇ ਦੇਖਿਆ ਤਾਂ ਘਰ ਘਰ, ਇਹਾ ਅੱਗ ਆਸਾਰ ਤਪੰਦਾ ਦਿਸ ਲੱਗੇ ਘਰ ਘਰ, ਇਹਾ ਅੱਗ। ਸਾਹਿਬ ਕਿਰਪਾਲੂ ਜੀ ਨੂੰ ਪੁੱਛਿਆ, ਦਾਦਾ ਅੰਦਰ ਦੀ ਅੱਗ ਕਿੰਨਾ ਉਸਾਰਦੀ ਹੈ? ਗੁਰੂ ਕੇ ਸਿੱਖੋ ਦੇਖੋ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪੜ੍ਹਨੀ, ਦਾਤਾਰ ਜੀ ਨੇ ਇੰਨੀ ਕੁ ਕਿਰਪਾ ਗੁਰਸਿੱਖ ਤੇ ਕੀਤੀ। ਮੈਂ ਕਹਿੰਦਾ ਜਿਸ ਸਿੱਖ ਦੇ ਅੰਦਰ ਨਾਮ ਡਿੱਗ ਗਿਆ ਨਾ, ਉਹਦੇ ਅੰਦਰ ਅੱਗ ਕਦੀ ਬਲਦੀ ਰਹਿ ਨਹੀਂ ਸਕਦੀ। ਇੱਕ ਦਿਨ ਅਰਜ਼ ਕੀਤੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਤਾਂ ਹੈ ਨੀ ਠੱਡ ਦੇ ਘਰ। ਜਦੋਂ ਗੁਰੂ ਦੇਵ ਨੇ ਗੁਰੂ ਦੀ ਪਰਿਭਾਸ਼ਾ ਦਿੱਤੀ ਨਾ, ਤੇ ਉਹਨਾਂ ਨੇ ਤਿੰਨ ਗੁਰੂ ਦੇ ਮਹਾਨ ਗੁਣ ਦੱਸੇ ਸਨ। ਵੈਸੇ ਤਾਂ ਗੁਰੂ ਬੇਅੰਤ ਗੁਣਾਂ ਦੇ ਖਜ਼ਾਨੇ ਨੇ। ਭਾਈ ਗੁਰਦਾਸ ਜੀ ਨੇ ਤੇ ਕਹਿ ਕਿ ਸਤਿਗੁਰ ਗੁਣੀ ਨਿਧਾਨ ਹੈ, ਗੁਰੂ ਗੁਣਾਂ ਦਾ ਖਜ਼ਾਨਾ। ਪਰ ਸਮਝਣ ਵਾਸਤੇ ਕਈ ਵਾਰੀ ਇੱਕ ਇੱਕ ਦੋ ਦੋ ਗੁਣ ਬਾਣੀ ਵੀ ਦੱਸੇ। ਹਜ਼ੂਰ ਨੇ ਕਿਹਾ ਗੁਰੂ ਦੇ ਤਿੰਨ ਗੁਣ ਨੇ, ਉਹਨਾਂ ਤਿੰਨ ਗੁਣਾਂ ਵਿੱਚੋਂ ਪਹਿਲਾ ਗੁਰੂ ਗੁਣ ਹੈ ਕਿ ਗੁਰੂ ਮੰਗਤਾ ਨਹੀਂ, ਗੁਰੂ ਦਾਤਾ ਹੈ। ਤੇ ਜਿਹੜਾ ਗੁਰੂ ਚੇਲਿਆਂ ਦੇ ਘਰ ਝੋਲੀ ਅੱਡ ਕੇ ਮੰਗਣ ਤੁਰ ਜਾਏ, ਉਹਨੂੰ ਗੁਰੂ ਸ਼ਬਦ ਵਰਤਣੇ ਨਹੀਂ ਚਾਹੀਦਾ। ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗਿਆ। ਹੁਣ ਪਹਿਲੀ ਗੱਲ, ਪਹਿਲਾ ਗੁਰੂ ਦਾ ਗੁਣ ਹੈ ਦਾਤਾ ਹੈ, ਦੂਜਾ ਗੁਰੂ ਦਾ ਗੁਣ ਹੈ ਕਿ ਉਹ ਠੰਡ ਦਾ ਘਰ ਹੈ, ਉਹਦੇ ਕੋਲ ਤਪਸ਼ ਨਹੀਂ, ਉਹਦੇ ਕੋਲ ਅੱਗ ਨਹੀਂ, ਉਹਦੇ ਕੋਲ ਕੀਨਾ ਨਹੀਂ, ਉਸ ਕੋਲ ਸਾੜਾ ਨਹੀਂ, ਉਸ ਦੇ ਕੋਲ ਵਕਾਰਾਂ ਦੀ ਤਪਸ਼ ਨਹੀਂ। ਗੁਰਦਾਤਾ ਗੁਰ ਸ਼ਿਵੈ ਘਰ, ਗੁਰੂ ਠੰਡ ਦੇ ਘਰ ਨੇ। ਜੇ ਹਾੜ ਦੇ ਮਹੀਨੇ ਦੀ ਤਪਸ਼ ਤੋਂ ਬਚਣਾ ਚਾਹੁੰਦੇ ਤੇ ਮਨਾ, ਤੂੰ ਠੰਡ ਦੇ ਘਰ ਗੁਰੂ ਕੀ ਬਾਣੀ ਨਾਲ ਜੁੜ ਜਾ। ਕੇਵਲ ਬਾਣੀ ਹੈ, ਨਾਮ ਹੈ ਜਿਹੜਾ ਤੇਰੇ ਅੰਦਰ ਦੀ ਤਪਸ਼ ਨੂੰ ਮਿਟਾ ਸਕਦਾ ਹੈ। ਭਾਵੇਂ ਅਸੀਂ ਸਰੀਰ ਦੀ ਤਪਸ਼ ਤਾਂ ਮਿਟਾ ਲੈਂਦੇ ਹਾਂ, ਅਸੀਂ ਆਉਂਦੇ ਹਾਂ ਕਿ ਚਲੋ ਗਰਮੀ ਦੇ ਦਿਨ ਨੇ, ਕਿਸੇ ਪਹਾੜੀ ਇਲਾਕੇ ਤੇ ਚਲੇ ਜਾਈਏ, ਉੱਥੇ ਚਾਰ ਦਿਨ ਜੇਸ ਦੇ ਹਾੜ ਦੇ ਨਿਕਲ ਜਾਣਗੇ, ਵਾਪਸ ਫਿਰ ਆ ਜਾਣਗੇ। ਕਈ ਵਾਰੀ ਕੀ ਕਰਦੇ ਹਾਂ ਕਿ ਦੌਲਤ ਨਾਲ ਅੱਜ ਮਨੁੱਖ ਨੂੰ ਇੰਨੀਆਂ ਸਹੂਲਤਾਂ ਮਿਲੀਆਂ, ਉਹ ਤਪਦੇ ਜੇਸ ਵਿੱਚ, ਤਪਦੇ ਹਾੜ ਵਿੱਚ, ਵਗਦੀ ਲੂਹ ਵਿੱਚ ਆਪਣੇ ਘਰ ਵਿੱਚ ਉਹਨੇ ਏਅਰ ਕੰਡੀਸ਼ਨ ਲਾਇਆ, ਬਸ ਥੋੜੀ ਜਿਹੀ ਧੁੱਪ ਪੈਣ ਦੀ ਦੇਰ ਹੈ, ਉਹਦੇ ਘਰ ਦੇ ਅੰਦਰ ਧੁੱਪ ਦਾ ਅਸਰ ਨਹੀਂ, ਸਾਰੇ ਘਰ ਦੇ ਅੰਦਰ ਠੰਡ ਵਾਪਰ ਜਾਂਦੀ ਹੈ। ਗੁਰੂ ਕੇ ਸਿੱਖੋ ਪੁਰਾਤਨ ਸਮੇਂ ਕੀ ਕਰਦੇ ਸਨ, ਠੰਡੀ ਤਸੀਰ ਵਾਲੀਆਂ ਚੀਜ਼ਾਂ ਉਹਨਾਂ ਨੂੰ ਵਰਤਿਆ ਜਾਂਦਾ ਸੀ। ਦੇਖਦੇ ਹਾਂ ਦਿਨੇ ਸੂਰਜ ਤਪਣਾ ਤੇ ਰਾਤ ਨੂੰ ਚੰਦਰਮਾ ਦੀ ਜਦੋਂ ਚਾਨਣੀ ਬਾਹਰ ਨਿਕਲਣੀ, ਰਿਸ਼ਮਾਂ ਆਉਣੀਆਂ, ਤੇ ਲੋਕਾਂ ਨੇ ਕੀ ਕਰਨਾ, ਉਸ ਚੰਦਰਮਾ ਦੀ ਚਾਨਣੀ ਵਿੱਚ ਬੈਠਣਾ, ਕਿਉਂਕਿ ਚੰਦਰਮਾ ਦੀ ਚਾਨਣੀ ਮਨੁੱਖ ਦੇ ਤਨ ਨੂੰ ਠੰਡ ਦਿੰਦੀ ਹੈ। ਕਈਆਂ ਦੇ ਜਦੋਂ ਸਰੀਰ ਜ਼ਿਆਦਾ ਤਪਣੇ, ਉਹਨਾਂ ਨੇ ਕੀ ਕਰਨਾ ਕਿ ਚੰਦਨ ਨੂੰ ਘੋਲ ਕੇ ਆਪਣੇ ਮੱਥੇ ਦੇ ਉੱਤੇ ਲੇਪਣ ਕਰ ਲੈਣਾ, ਕਿਉਂਕਿ ਚੰਦਨ ਦੀ ਤਸੀਰ ਵੀ ਹੈ, ਉਹ ਠੰਡਾ ਹੈ, ਚੰਦਰਮਾ ਦੀ ਚਾਨਣੀ ਵੀ ਠੰਡੀ ਹੈ, ਚੰਦਨ ਦੀ ਤਸੀਰ ਹੈ ਉਹ ਵੀ ਠੰਡਾ ਹੈ। ਤੇ ਤੀਸਰੀ ਗੱਲ ਕਿ ਪਹਾੜੀ ਇਲਾਕੇ ਜਿੱਥੇ ਬਰਫ਼ ਹੈ, ਉੱਥੇ ਵੀ 12 ਮਹੀਨੇ ਸਰਦੀ ਠੰਡ ਰਹਿੰਦੀ ਹੈ। ਪਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜੇ ਹਾੜ ਹੋਵੇ ਤਪਦਾ, ਰਾਤ ਨੂੰ ਚੰਦਰਮਾ ਦੀ ਚਾਨਣੀ ਵਿੱਚ ਤੇਰੀ ਧੁੱਪ ਦਾ ਦੁੱਖ ਦੂਰ ਹੋ ਸਕਦਾ, ਉਸ ਚਾਨਣੀ ਵਿੱਚ ਤੈਨੂੰ ਠੰਡ ਮਿਲੇਗੀ। ਹਾੜ ਹੋਵੇ ਤਪਦਾ, ਜੇ ਤੂੰ ਚੰਦਨ ਨੂੰ ਕਿਤੇ ਮੱਥੇ ਤੇ ਲਾਏ, ਸੱਚ ਜਾਣੋ ਚੰਦਨ ਬੰਦੇ ਦੇ ਅੰਦਰ ਨੂੰ ਮੱਥਾ ਤਪਦਾ ਹੋਵੇ ਤੇ ਚੰਦਨ ਦਾ ਲੇਪਣ ਕੀਤਾ ਜਾਏ ਠੰਡ ਪਹੁੰਚਾਉਂਦਾ ਹੈ। ਮੈਂ ਉਹਨੂੰ ਪੂਜਾ ਵਾਲੇ ਪਾਸੇ ਨਹੀਂ, ਜੇ ਕਿਤੇ ਤਪਸ਼ ਪੈਂਦੀ ਹੋਵੇ, ਤੂੰ ਸਰਦੀ ਲੈਣ ਵਾਸਤੇ ਪਹਾੜੀ ਇਲਾਕੇ ਵਿੱਚ ਠੰਡ ਵੀ ਚਲਾ ਜਾਏ, ਤਪਸ਼ ਮਿਟੇਗੀ। ਪਰ ਇਹ ਗੱਲ ਕਦੀ ਨਾ ਭੁੱਲੀ, ਹਾੜ ਦੇ ਮਹੀਨੇ ਵਿੱਚ ਚੰਦਰਮਾ ਦੀ ਚਾਨਣੀ, ਬਰਫ਼ ਪਿਘਲਦੀ ਹੋਈ ਉਹਦੀ ਠੰਡ, ਤੇ ਸੱਜਣਾ ਚੰਦਨ ਦੀ ਠੰਡ ਕਦੀ ਵੀ ਅੰਦਰ ਦੀ ਅੱਗ ਨੂੰ ਬੁਝਾ ਨਹੀਂ ਸਕਦੀ। ਹਾਰ ਦੇ ਮਸ਼ੀਨੇ ਵਿੱਚ ਅੰਦਰ ਦੀ ਠੰਡ ਤਾਂ ਮਿਲੇਗੀ ਜੇ ਸਤਨਾਮ ਵਾਹਿਗੁਰੂ ਨਾਲ ਜੁੜੇਗਾ, ਹੋਰ ਕਿਤੇ ਵੀ ਠੰਡ ਨਹੀਂ। ਸਾਹਿਬ ਨੇ ਬਚਨ ਕਹਿ ਲੱਗੇ, ਚੰਦਨ ਚੰਦਨ ਸਰਦ ਰੁੱਤ ਆਸਾਰ ਤਪੰਦਾ ਦਿਸ ਲੱਗਾ ਖਰ ਨਾ ਨਾ ਜਿੰਨਾ ਪਾਸ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿੱਟੀ ਘਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸਾਹਿਬ ਨੇ ਅੰਮ੍ਰਿਤ ਬਾਣੀ ਵਿਚ ਕਿਆ ਕਹਿਣ ਲੱਗੇ, ਮੈਂ ਸ਼ੀਤਲੰਗ ਚੰਦਰ ਦੇਵ ਹੈ। ਉਹ ਗੁਰੂ ਕੇ ਸਿੱਖਾ, ਜੇ ਤੂੰ ਨਾਮ ਨਹੀਂ ਜਪ ਸਕਦਾ ਤੇਰੇ ਤੋਂ ਕਮਾਈ ਵੀ ਇੰਨੀ ਹੁੰਦੀ ਪਈ, ਕਿਤੇ ਬੰਦਗੀ ਕਰਨ ਵਾਲਾ ਰੱਬ ਦੇ ਚਰਨਾਂ ਵਿਚ ਗੁਰੁੰਦ ਹੋਇਆ ਮਿਲ ਜਾਏ, ਉਹਦੇ ਕੋਲ ਬੈਠੀ ਸੱਚ ਜਾਣੀ ਉਹ ਵੀ ਠੰਡ ਦਾ ਘਰ ਬਣਿਆ ਪਿਆ ਹੈ। ਸਾਹਿਬ ਨੇ ਸਲੋਕ ਸਹਿਸਕ੍ਰਿਤੀ ਵਿਚ ਇਸ ਪ੍ਰਮਾਣ ਨੂੰ ਦੂਜੇ ਪੱਖ ਤੋਂ ਲਿਆ। ਇਹ ਜੈਸਰੀ ਕੀ ਵਾਰ ਦਾ ਪ੍ਰਮਾਣ ਸੀ ਕਿ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿੱਟੀ ਘਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਹਿਣ ਲੱਗੇ ਨੇ ਸ਼ੀਤਲੰਗ ਚੰਦਰ ਦੇਵੈ, ਮੈਂ ਸ਼ੀਤਲੰਗ ਬਾਵਨ ਚੰਦਨ ਹੈ, ਮੈਂ ਸ਼ੀਤਲੰਗ ਸ਼ੀਤ ਰੁਤੇਨ ਨਾਨਕ ਸ਼ੀਤਲੰਗ ਸਾਧ ਸਵਜਨੇ। ਉਹ ਰੱਬ ਦੀ ਬੰਦਗੀ ਕਰਨ ਵਾਲੇ ਸਾਧੂ ਜਨ ਉਹਨਾਂ ਦੇ ਕੋਲ ਬੈਠੀਏ ਤੇ ਅੰਦਰ ਨੂੰ ਠੰਡ ਪੈਂਦੀ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਹਾੜ ਦਾ ਮਸ਼ੀਨਾ ਤਪਦਾ ਤੇ ਗੁਰੂ ਕੇ ਸਿੱਖੋ ਰੋਜ਼ ਇੱਕ ਬੇਨਤੀ ਕਰਨਾ, ਕੋਈ ਘਰ ਐਸਾ ਨੀ ਵੀ ਜਿੱਥੇ ਅੱਗ ਨਹੀਂ ਬਲਦੀ ਪਈ, ਕੋਈ ਬੰਦਾ ਐਸਾ ਨੀ ਜਿਹਦਾ ਅੰਦਰ ਨਹੀਂ ਸੜਦਾ ਪਿਆ, ਕੋਈ ਟਾਵਾਂ ਟਾਵਾਂ ਕਰੋੜਾਂ ਵਿੱਚੋਂ ਇੱਕ ਅੱਧਾ ਹੋਵੇਗਾ। ਨਹੀਂ ਤੇ ਇੱਥੇ ਤਾਂ ਦੇਖਣ ਨੂੰ ਮਿਲਦਾ ਹੈ, ਬਾਹਰੋਂ ਸਰੀਰ ਜ਼ਰੂਰ ਸ਼ਾਂਤੀ ਵਾਲੇ ਪ੍ਰਤੀਤ ਹੁੰਦੇ ਨੇ, ਪਰ ਅੰਦਰ ਨੂੰ ਥੋੜਾ ਜਿਹਾ ਟੋ ਕੇ ਦੇਖੋ ਤੇ ਅੰਦਰੋਂ ਕੇਵਲ ਅੱਗ ਹੀ ਨਿਕਲਦੀ ਪਈ ਹੈ। ਸਾਹਿਬ ਕਹਿੰਦੇ ਨੇ, ਇਹ ਘਰ ਘਰ ਦੇ ਅੰਦਰ ਘਟਨਾ ਵਾਪਰਦੀ ਹੈ, ਹਰ ਘਰ ਦੇ ਅੰਦਰ ਅੱਗ ਹੈ ਤੇ ਜਦੋਂ ਫਿਰ ਅੰਦਰ ਅੱਗ ਬਲਦੀ ਹੈ ਉਹਨੂੰ ਸਾਹਿਬ ਕਹਿੰਦੇ ਨੇ, ਜਦੋਂ ਬੰਦਾ ਤੜਪਦਾ ਜੀਉ ਤਪਦਾ ਹੈ ਬਾਰੋ ਬਾਰ ਆਸਾਰ ਤਪੰਦਾ ਦਿਸ ਲੱਗੇ, ਜੀਉ ਤਪਦਾ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ, ਆਸਾਰ ਤਪੰਦਾ ਦਿਸ ਲੱਗੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਕੀ ਬਿਲਣਾ। ਸਾਹਿਬ ਨੇ ਕਿਹਾ, ਹਰ ਦਿਨ ਜੀਉ ਜਲ ਬਲ ਜਾਓ, ਪਹਿਲੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ। ਹਜ਼ੂਰ ਕਹਿੰਦੇ, ਹਰ ਦਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਚ ਦੇਖਿਆ ਅਵਰ ਨਾਹੀਂ ਥਾਂ ਕਿਹੜਾ ਕਿ ਆਸਾਰ ਤਪੰਦਾ ਸਿੱਚ ਲੱਗੇ ਹਰ ਨਾਹਾ ਨਾ ਜਿੰਨਾ ਪਾਸ ਹੋਰ ਕੋਈ ਥਾਂ ਨਹੀਂ ਰੱਬ ਦੇ ਚਰਨਾਂ ਵਿੱਚ ਜੁੜਨ ਤੋਂ ਬਿਨਾਂ। ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਨੇ ਅੱਜ ਮੇਰੇ ਕੀਤੀ ਇਸ ਦੇ ਇਸ ਸ਼ਬਦ ਦੇ ਇੱਕ ਇੱਕ ਤੁਕ ਨੂੰ ਆਪਾਂ ਤੇਥੇ ਵਚਨਾ ਹੈ। ਪਹਿਲਾ ਵਚਨ ਹੈ, ਆਸਾੜ ਤਪੰਦਾ ਤਿਸ ਲੱਗੇ, ਤਿਸ ਦਰ ਤੇ ਉਸ ਨੂੰ ਤਪਦਾ ਹੋਇਆ ਲੱਗਦਾ ਹੈ ਹਰ ਨਾ ਨਾ ਜਿੰਨਾ ਪਾਸ ਜਿੰਨਾ ਦੇ ਕੋਲ ਪਰਮਾਤਮਾ ਪ੍ਰਭੂ ਨਹੀਂ ਉਹ ਬੰਦੇ ਅੰਦਰੋਂ ਤੜਫਦੇ ਨੇ, ਉਹ ਤਪਦੇ ਨੇ ਤੇ ਇੰਨੇ ਵਿਲਕਦੇ ਨੇ ਇੰਨੇ ਤਪਦੇ ਨੇ, ਫਰਕ ਵੀ ਹੈ। ਦੇਖੋ ਇੱਕ ਬੇਨਤੀ ਹੋਰ ਕਰਾਂ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਭਗਤ ਵੀ ਤਪਦਾ, ਇੱਕ ਹੋਰ ਅਰਥ ਕਰਦੇ ਆ, ਭਗਤ ਵੀ ਤਪਦਾ ਤੇ ਵਿਕਾਰੀ ਵੀ ਤਪਦਾ। ਫਰਕ ਇੰਨਾ ਕਿ ਵਿਕਾਰੀ ਬੰਦੇ ਦੇ ਅੰਦਰੋਂ ਨਾਮ ਭੁੱਲ ਗਿਆ ਉਹ ਸਾਰੀ ਜ਼ਿੰਦਗੀ ਤਪੀ ਜਾਂਦਾ ਤੇ ਭਗਤ ਵਿਛੋੜੇ ਵਿੱਚ ਬੈਠਾ ਤਪਦਾ। ਹਾਂ ਵਿਛੋੜੇ ਵਿੱਚ ਬੈਠਾ ਤਪਦਾ ਉਹਦੇ ਕੋਲ ਬਿਰਹਾ ਦੀ ਅੱਗ ਹੈ ਤੇ ਜਿਹੜਾ ਵਿਕਾਰਾਂ ਵਿੱਚ ਬੈਠਾ ਤਪਦਾ ਉਹਦੇ ਕੋਲ ਤ੍ਰਿਸ਼ਨਾ ਦੀ ਅੱਗ ਹੈ। ਤਪਦੇ ਦੋਵੇਂ ਪਏ ਕਿ ਸਾਹਿਬ ਬਾਬੇ ਫਰੀਦ ਨੇ ਸ਼ਬਦ ਨਹੀਂ ਕਿਹਾ ਕਿ ਤਪ ਤਪ ਲੋਏ ਲੋਏ ਹਾਥ ਮਰੋਰੂ, ਤਪਦੇ ਉਹ ਨੇ ਪਰ ਉਹ ਅਸਾਰ ਤਪੰਦਾ ਵਾਲੇ ਨੇ, ਹਰ ਕੰਤ ਦੀ ਉਡੀਕ ਵਿੱਚ ਬਿਰਹਾ ਦੀ ਅੱਗ ਵਿੱਚੋਂ ਤਪਦੇ ਨੇ। ਸਾਹਿਬ ਕਿਰਪਾਲੂ ਜੀ ਕਹਿ ਰਹੇ, ਤਪ ਤਪ ਲੋਏ ਲੋਏ ਹਾਥ ਮਰੋਰੂ, ਬਾਵਲ ਹੋਈ ਸੋ ਸੋ ਲੋਰੂ, ਪੈਸਾ ਮਨ ਮੈਂ ਕੀਆ ਰੋਸ, ਮੁਝ ਅਵਗਣ ਸਹਿ ਨਾ ਹੀ ਦੋਸ਼। ਕਹਿੰਦੇ ਨੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੂੰ ਕਿਵੇਂ ਕਾਲਾ ਤੁਮ ਤੇਰੇ ਤੇ ਆ ਗਿਆ। ਕਹਿਣ ਲੱਗੇ, ਆਪਣੀ ਪ੍ਰੀਤਮ ਕਹਿ ਹੋ ਬਿਰ ਹੈ, ਚਾਲੀ ਸੜੇ ਹੋ ਜ਼ਰੂਰ ਨੇ ਪਰ ਗੁਰੂ ਕੇ ਸਿੱਖੋ ਉਹਨਾਂ ਦਾ ਸਰਨਾ ਤ੍ਰਿਸ਼ਨਾ ਦੀ ਅੱਗ ਨਹੀਂ, ਉਹਨਾਂ ਦਾ ਸਰਨਾ ਵਕਾਰਾਂ ਦੀ ਅੱਗ ਨਹੀਂ। ਰੱਬ ਮਿਹਰ ਕਰੇ ਕਿਸੇ ਦੇ ਅੰਦਰ ਬਿਰਹਾ ਦੀ ਅੱਗ ਪੈਦਾ ਹੋ ਜਾਏ। ਪਰ ਸਾਹਿਬ ਕਿਵੇਂ ਅਕਸਰ ਆਸਾਰ ਤਪੰਦਾ ਦਿਸ ਲੱਗੇ, ਹਾਰ ਦਾ ਮਸ਼ੀਨਾ ਉਹਨਾਂ ਨੂੰ ਤਪਦਾ ਲੱਗਦਾ, ਖਰ ਨਾ ਨਾ ਜਿੰਨਾ ਪਾਸ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪਰਮਾਤਮਾ ਦਾ ਨਾਮ ਨੇ, ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਨਾਮ ਨੇ। ਦੇਖੋ ਕੱਲ ਮੇਰੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਹੈ, ਮੇਰੇ ਸਾਈ ਨੇ ਕੈਸੀ ਮਿਹਰ ਕੀਤੀ। ਕਹਿਣ ਲੱਗੇ, ਸਾਰੀ ਦੁਨੀਆਂ ਤਪੇਗੀ ਪਰ ਜਿਹਦੇ ਅੰਦਰ ਨਾਮ ਉਹ ਕਦੀ ਨੀ ਦੱਬਦਾ। ਹੁਣ ਕਹੀ ਜਾਣਾ ਮੈਂ ਨੀ ਕਥਾ ਕਰਕੇ ਉਪਦੇਸ਼ ਦੇ ਕੇ ਪ੍ਰਮਾਣ ਦੇ ਕੇ ਚਲਾ ਹੀ ਜਾਣਾ ਨਾ ਵੀ ਵਾਕਿਆ ਜੀ ਨਾਮ ਤੋਂ ਬਿਨਿਆ ਦੁਨੀਆਂ ਸੜਦੀ ਏ, ਤੱਪਦੀ ਏ, ਵਿਲਕਦੀ ਏ। ਤੇ ਜੇ ਕੋਈ ਮੈਨੂੰ ਵੀ ਛੇੜ ਕੇ ਦੇਖੇ ਅੱਗ ਮੇਰੇ ਵਿੱਚੋਂ ਭਾਂਬੜ ਨਿਕਲਣਗੇ। ਮੈਂ ਕਹਿੰਦਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਕੈਸੀ ਕਿਰਪਾ ਕੀਤੀ। ਸਾਈ ਮੀਆਂ ਮੀਰ ਨੇ ਮੁੱਦਤ ਪਹਿਲਾਂ ਇੱਕ ਸਵਾਲ ਕੀਤਾ ਸੀ ਤੇ ਸਾਈ ਮੀਆਂ ਮੀਰ ਖੁਦ ਗੁਰੂ ਗ੍ਰੰਥ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਸਨ। ਇਤਿਹਾਸ ਤਾਂ ਕਹਿੰਦਾ ਕਿ ਸਾਈ ਜੀ ਰੋਜ਼ਾਨਾ ਸੁਖਮਨੀ ਸਾਹਿਬ ਦਾ ਇੱਕ ਪਾਠ ਨੇਮ ਨਾਲ ਕਰਦੇ ਸਨ। ਉਹ ਸੁਖਮਨੀ ਸਾਹਿਬ ਪੜ੍ਹਦੇ ਉਹਨਾਂ ਪੁੱਛੇ ਸਨ, ਅਨੇਕਾਂ ਬਚਨ ਕੀਤੇ ਸਨ। ਤੇ ਇੱਕ ਉਹਨਾਂ ਦਾ ਸਵਾਲ ਸੀ ਕਿ ਤੁਸੀਂ ਇੱਕ ਕਿਰਪਾ ਕਰੋ ਕਿ ਜਿਹੜਾ ਤੁਹਾਡੇ ਪਿਤਾ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਕਿ ਤਨ ਮਨ ਕਾਠ ਕਾਰ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਇਹ ਹਕੀਕਤ ਹੈ ਜਾਂ ਕੇਵਲ ਇੱਕ ਕਵੀ ਦੇ ਖਿਆਲ ਹੋ ਸਕਦੇ? ਦੇਖੋ ਸ਼ਬਦ ਸਨ, ਇਹ ਹਕੀਕਤ ਵਿੱਚ ਹੈ ਜਾਂ ਕੇਵਲ ਅੰਦਰ ਦੇ ਬਲਬਲੇ ਨੇ? ਅੱਜ ਅਸੀਂ ਦੇਖਦੇ ਹਾਂ ਬਲਬਲਿਆਂ ਨੂੰ ਅੱਖਰਾਂ ਦਾ ਜਨਮ ਦਿੰਦੇ ਹਾਂ। ਮੇਰੀ ਬੇਨਤੀ ਸਮਝਿਓ, ਕਵੀ ਬੈਠਾ ਹੈ ਉਹਦੇ ਅੰਦਰ ਬਲਬਲਾ ਆਇਆ, ਉਹਨੇ ਕਲਮ ਚੁੱਕੀ ਤੇ ਬਲਬਲਿਆਂ ਨੂੰ ਅੱਖਰਾਂ ਦਾ ਜਾਮਾ ਪਹਿਨਾ ਦਿੱਤਾ। ਪਰ ਉਹਦੇ ਬਲਬਲੇ ਜਿਹੜੇ ਨੇ ਉਹ ਬਲਬਲੇ ਨਹੀਂ ਮੇਰੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਬਚਨ ਨੇ। ਫਿਰ ਬੇਨਤੀ ਸਮਝਿਓ, ਇੱਕ ਕਵੀ ਕਵਿਤਾ ਰਚਦਾ ਹੈ। ਦੇਖੋ ਇਹ ਨਾ ਕੋਈ ਸਮਝੇ ਕਿ ਸ਼ਾਇਦ ਕਵੀਆਂ ਤੇ ਕਿਤਾਬਸ਼, ਉਹ ਕਵਿਤਾ ਵਿੱਚ ਖਿਆਲ ਬੜੇ ਉੱਚੇ ਦਿੰਦਾ ਹੈ ਪਰ ਆਪਣੀ ਬਿਰਤੀ ਉਹਦੀ ਅੱਤ ਦੀ ਨੀਵੀਂ ਹੁੰਦੀ ਹੈ। ਕਵਿਤਾ ਵਿੱਚ ਉਹ ਦੁਨੀਆਂ ਨੂੰ ਨਸੀਹਤਾਂ ਬਹੁਤ ਦਿੰਦਾ ਹੈ ਪਰ ਆਪਣਾ ਅੰਦਰ ਉਹਦਾ ਬਿਲਕੁਲ ਖਾਦਾ ਹੁੰਦਾ ਹੈ। ਪਿਛਲੇ ਦਿਨੀ ਮੈਂ ਕਰਜ਼ ਕਰਕੇ ਆਇਆ ਕਿ ਇਲ ਦੀ ਉਡਾਰੀ ਸਭ ਤੋਂ ਉੱਚੀ ਹੈ ਪਰ ਇਹ ਕਦੀ ਨਾ ਸਮਝੀਏ ਕਿ ਉੱਚੀ ਉੱਡਣ ਵਾਲੀ ਇਲ ਦਾ ਜੀਵਨ ਵੀ ਉੱਚਾ ਹੈ। ਉਹ ਇਲ ਉੱਡਦੀ ਉੱਚਾ ਬੜਾ ਹੈ ਪਰ ਬਹਿੰਦੀ ਉੱਥੇ ਆ ਕੇ ਵੀ ਜਿੱਥੇ ਮਰੇ ਪਸ਼ੂ ਦਾ ਪਿੰਜਰ ਪਿਆ ਹੁੰਦਾ ਹੈ। ਉਡਾਰੀ ਉੱਚੀ ਨੂੰ ਕੀ ਕਰਾਂਗੇ? ਇਹੀ ਕਾਰਨ ਕਿ ਅੱਜ ਦਾ ਕਵੀ ਅੱਜ ਦਾ ਲਿਖਾਰੀ ਤਕਰੀਬਨ ਇਲ ਵਾਲੀ ਬਿਰਤੀ ਬਣਾਈ ਬੈਠਾ ਹੈ। ਗੱਲਾਂ ਉਹ ਕਰਦਾ ਸੱਚ ਖੰਡ ਦੀਆਂ, ਗੱਲਾਂ ਉਹ ਕਰਦਾ ਉੱਤੇ ਜੀਵਨ ਦੀਆਂ ਪਰ ਅੰਦਰ ਜਿਹੜਾ ਉਹ ਇੰਨਾ ਕੁਕਰਮੀ ਹੋ ਚੁੱਕਾ ਹੈ ਨਸ਼ੇ ਤੋਂ ਐਬ ਤੋਂ ਉਹ ਬਚ ਨਹੀਂ ਸਕਿਆ। ਸਾਹਿਬ ਕਿਰਪਾਲੂ ਜੀ ਮਹਾਰਾਜ ਉਹਨਾਂ ਨੇ ਇੱਕ ਮਿਹਰ ਕੀਤੀ, ਜੋ ਬਾਣੀ ਵਿੱਚ ਕਿਹਾ ਉਹ ਕਰਕੇ ਦਿਖਾਇਆ। ਸਾਈ ਮੀਆਂ ਮੀਰ ਨੇ ਪੁੱਛਿਆ ਸੀ ਦਾਦਾ ਜੀ ਇੱਕ ਕਿਰਪਾ ਕਰੋ ਕਿ ਸਾਨੂੰ ਦੱਸੋ ਖਾਂ ਆਹ ਜਿਹੜੇ ਬਚਨ ਤੁਹਾਡੇ ਪਿਤਾ ਜੀ ਦੇ ਸੋਈ ਰਾਗ ਵਿੱਚ ਪੜ੍ਹਨੇ ਆ ਕਿ ਤਨ ਮਨ ਕਾਠ ਕਾਠ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਇਹ ਕਿਤੇ ਅੰਦਰ ਦੇ ਤਖੀਲ ਤਾਂ ਨਹੀਂ, ਇਹ ਕਿਤੇ ਅੰਦਰ ਦੇ ਖਿਆਲ ਤਾਂ ਨਹੀਂ, ਕਿ ਹਕੀਕਤ ਹੈ? ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਪਰਮਾਰਥ ਇੱਕ ਐਸਾ ਮਾਰਗ ਹੈ ਜਿਹਦੇ ਸਵਾਲਾਂ ਦਾ ਉੱਤਰ ਇਹ ਉਸੇ ਵੇਲੇ ਨਹੀਂ ਦਿੱਤਾ ਜਾਂਦਾ ਹੁੰਦਾ। ਧਿਆਨ ਦਿਆ ਜੀ, ਅਸੀਂ ਕਈ ਵਾਰੀ ਸੋਚਨੇ ਆ ਕਥਾ ਵਾਲਾ ਕੀਰਤਨ ਵਾਲਾ ਕੋਈ ਭਗਤ ਸੰਤ ਮਿਲੇ ਤੇ ਕੋਈ ਤਾਂ ਪੁੱਛੀਏ। ਮੈਂ ਬੇਨਤੀ ਕਰਾਂ ਕੁਝ ਸਵਾਲ ਐਸੇ ਨੇ ਜਿਹੜੇ ਪਰਮਾਰਥ ਦੇ ਕੇਵਲ ਕਮਾ ਕੇ ਉੱਤਰ ਮਿਲਦਾ, ਉਹਨਾਂ ਦਾ ਜ਼ਬਾਨੀ ਕਲਾਮੀ ਉੱਤਰ ਨਹੀਂ ਮਿਲ ਸਕਦਾ। ਬਾਬਾ ਕਬੀਰ ਜੀ ਨੇ ਇੱਕ ਬਚਨ ਕਿਹਾ, ਉਹ ਕਹਿਣ ਲੱਗੇ ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕਹਿ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦਿ। ਪਰ ਜਿਹੜਾ ਬੰਦਾ ਜਿੱਥੇ ਰਹਿੰਦਾ ਹੋਵੇ ਕੀ ਉਹਨੂੰ ਉਸ ਥਾਂ ਦਾ ਪਤਾ ਨੀ ਕਿ ਉਹ ਥਾਂ ਕੈਸੀ, ਉੱਥੋਂ ਦਾ ਮਾਹੌਲ ਕੈਸਾ? ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਸਾਨੂੰ ਦੱਸੋ ਖਾਂ ਕਿ ਜਿਸ ਚਰਨ ਕਮਲ ਕੀ ਮੌਜ ਦੀ ਤੁਸੀਂ ਗੱਲ ਕਰਦੇ ਹੋ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦਿ, ਉਹ ਚਰਨ ਕਮਲ ਕੀ ਹੋ ਜਾਏ, ਉਹ ਥਾਂ ਕੀ ਹੋ ਜਾਈਏ, ਉਹਦਾ ਨਕਸ਼ਾ ਕੀ ਹੋ ਜਾਏ, ਉਹਦਾ ਸੁੱਖ ਕੀ ਹੋ ਜਾਏ? ਤੇ ਕਬੀਰ ਜੀ ਨੇ ਅੱਗੋ ਕਿਹਾ, ਕਹਿਣ ਲੱਗੇ ਇਸ ਸਵਾਲ ਦਾ ਉੱਤਰ ਤੈਨੂੰ ਕਦੀ ਵੀ ਕਿਸੇ ਵੀ ਕਿਸੇ ਥਾਂ ਤੋਂ ਨਹੀਂ ਮਿਲਦਾ। ਕਹਿਣ ਲੱਗੇ ਤੂੰ ਰੌਲਾ ਕਿਉਂ ਪਾਈ ਜਾਂਦੇ ਹੋ? ਕਹਿਣ ਲੱਗੇ ਪਰਮਾਰਥ ਵਿੱਚ ਕੁਝ ਸਵਾਲ ਐਸੇ ਨੇ ਜਿਨ੍ਹਾਂ ਦਾ ਉੱਤਰ ਨਹੀਂ ਮਿਲਦਾ ਹੁੰਦਾ, ਉਹ ਮਿਲਦਾ ਤਾਂ ਜੇ ਆਪਣੀ ਜ਼ਿੰਦਗੀ ਵਿੱਚ ਢਾਲ ਲਈਏ। ਤੇ ਉਹਨਾਂ ਦਾ ਅਗਲਾ ਸ਼ਲੋਕ ਹੈ ਕਿ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਦੇ ਕੋ ਸ਼ੋਭਾ ਨਹੀਂ। ਕੀ ਉੱਤਰ ਦਿਆਂਗੇ? ਕਹਿਦੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਹ। ਸਾਈ ਜੀ ਨੇ ਸਵਾਲ ਕੀਤਾ ਦਾਤਾ ਜੀ ਕਿ ਤਨ ਮਨ ਕਾਜ ਕਾਜ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮੇਰੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸਾਈ ਜੀ ਉੱਤਰ ਮਿਲੇਗਾ ਪਰ ਕੁਝ ਸਮਾਂ ਇੰਤਜ਼ਾਰ ਕਰੋ, ਕੁਝ ਸਮਾਂ ਵੇਟ ਕਰੋ। ਹਾਂ ਕਹਿੰਦਾ ਜਦੋਂ ਇਹਦੇ ਉੱਤਰ ਦਿਓਗੇ, ਜਦੋਂ ਇਸ ਪੰਕਤੀ ਦੇ ਅਰਥ ਕਰੋਗੇ, ਮੈਂ ਉਦੋਂ ਕੋਲ ਹੋਵਾਂਗਾ। ਹਜ਼ੂਰ ਕਹਿਣ ਲੱਗੇ, ਤੁਸੀਂ ਕੋਲ ਜ਼ਰੂਰ ਹੋਵੋਗੇ, ਇਹ ਅੱਖਰਾਂ ਨਾਲ ਨਹੀਂ ਅਸੀਂ ਇਹ ਅਰਥ ਕਰਨੇ, ਆਪਣੇ ਜੀਵਨ ਨਾਲ ਕਰਾਂਗੇ, ਪਰ ਜਦੋਂ ਅਸੀਂ ਅਰਥ ਕਰਾਂਗੇ ਤੁਸੀਂ ਅਰਥਾਂ ਨੂੰ ਜਰ ਲਿਆ ਜੇ। देखो अर्थ करने कोई कहना बहुत सुख है। मैं कहना सतगुरु जिस दिन किसी दिन आ घटना वापरेगी कि हर प्रेम बाणी मन मारिया अनियाले अनिया राम राजे जिस लागी तीर परम की सो जाने जरिया जिदन तीर वरे बजेगा। अज तक कही जाने गाई जाने कि जड़ सकांगे कदी मेरे दाता जी तुसी ए मेहर करोगे। असी अमृत बाणी विच ए बचन पढ़ने हैं कि गुरु ने एहो जिहा तीर मारिया खिच के कि मेरे हिरदे की सुध बुध विसर गई ते गुरु के सिखो उस अवस्था नूं अखरां नाल किवें बयान करांगे। हुण जिहड़ी सुध बुध विसर जाए ओनू कहीए भी दसी जदों तेनूं बेहोश होया तो उदों की होया सी। ओह कहिंदा मैनूं तां पहला पता है जदों मैं होश सां जां हुण पता होश तां जो विच वापरिया उहदा मैनूं कोई पता नहीं। अवस्था जरूर सी कि ओह बेहोशी की अवस्था विच नहीं सी। मैं बेनती करां कि बाणी दे अर्थां नूं चरण वास्ते भी कमाना पैंदा जीवन। साहब ने कहा कि समा आवेगा पर चर लई अकल जिहड़ा दिन आउंदा पिया लाहौर की धरती है मेरी सच्ची सरकार तत्ती तवी ते बैठे ने और वो गुरु जेड़े आप बाणी विच लेके आए ने कि तपश उहनां नूं कुछ नहीं कहिंदी जेड़े रब दे चरणां भी जुड़े होण ते बंदे नूं यकीन ना आया उन्हें तत्ती तवी ते बिठा के चीच विच रेता पा के उबलती देग विच बिठाया ते साईं मियां मीर कोल आए कहिंदे भुग्गा मार के रो पए। हजूर जी हस के कह लगे साईं जी उसे दुख दे अर्थ पैज करने जिहड़ा मुद्द ता पहला कथित कदी तुसी अर्थ पुछिया सी कि तन मन काज काज सब अर्थी विच अग्नि आप जलाई। अज कवी ते बह के अर्थ पै करने आ उथे प्रिंसीपल साहब होना ने एक कविता कही वो कहने चारो तरफ अग बरसे सेक सी तन सारदा छाले छाले हो गया जुस्सा सच्ची सरकार। मैं कहना जब ये दिन आउंदे ने ना खास करके गुरु अर्जुन देव का शहीदी पुरब गुरु तेग बहादुर जी का शहीदी पुरब गुरु के चार साहबजादियां दा ते मां गुजरी का शहीदी पुरब उदन का सिखा तेनू इन्ने को गुरु दे चरण कुट के पकड़ने चाहिए ने। देख तू तो बेकदर है मना हसन ते हुसैन का साल बाद किते करबला की जंग चेते होंदी है कभी तके छुरियां मार मार के वो लोहे दे छंगल गर्म मार मार के अपने पिंडे नूं लहू लुहान कर सुटदे ने। तू लहू लुहान ना करी तू तत्ती तवी ते ना बही तू उबलती देग विच ना बही वो घटो घट अज का दिन सुखमनी पढ़ के गुरु अर्जुन देव नूं चेते कर। तो याद ही कर लाज गुरु अर्जुन देव जी ने दाता कल दे दिन तुसी तत्ती तवी ते बैठे हजूर कृपालू जी नूं देख के साई मियां मीर ने ते हजूर ने शब्द कहे ते कवि जी दे अंदर दी ख्याल कल्पना वो कहन लगे चारों तरफ अग बरसे सेक ती तब सार दा छाले छाले हो गया जुस्सा सच्ची सरकार दा। साई मियां मीर जिचा हाल आ जद यार दा हो गया कुल रो पिया चीक ते ढाई मार दा। सुन सतगुरु कहा मिया जी असार्थ बंदा दिस लगा। सुन सतगुरु कहा मिया जी छोड़ो प्रीति चाम से क्या हुआ तन जल रहा हम शाद है हर नाम से। असार्थ बंदा दिस लगे हर नहा ना जिन्ना पास जिन्ना कोल परमात्मा नहीं वो सड़दे ने ते जिन्ना कोल परमात्मा वो कहिंदे ने कल ताती थां दा हर नाम। जिन्हां कोल साई है वो कहिंदे ने कि फूटो आंदा भरम का मनै भया प्रगास काटी बेरी पगे ते गुरकीनी बंद खलास आमन जान रहो तपत कड़ाहा पुछ गयो गुर शीतल नाम दियो आशक आपिश दुनिया खुनक नाम खुदाया। कहन लगे दुनिया सर्दी पई है रब दा नाम एक ऐसा जिहड़ा ठंड दिंदा है। साहब कहन लगे असार तपंदा दिस लगे हर ना हो ना जिन्ना बास। अगला वचन महाराज वो फिर किन्ने को मिलकते ने कह लगे जग जीवन पुरख त्याग कह जगत का जीवन वाहगुरु नू छड़ के। अज भाई साहब हुणी जदों आए कीर्तन की समाप्ति ते भाई साहब भाई अवतार सिंह जी हुणी कह रहे सन शब्द भी पढ़ रहे सन बंदे की टेक ना रखी सच जानो हकीकत जे अपना अंदर किसे नूं देण दा यतन ना करियो क्योंकि हर बंदा अंदर दी कदर नहीं जानदा हुंदा। जिस बंदे नूं दुख जा के दसोगे वो तुहाडे दुखां नूं समा पा के मजाक उड़ाएगा ਉਹਨੂੰ ਦੁੱਖ ਦੱਸੋ ਜਿਹੜਾ ਦੁੱਖ ਨੂੰ ਝੋਲੀ ਵਿੱਚ ਲੈ ਕੇ ਤੁਹਾਨੂੰ ਸੁੱਖ ਦੇਵੇਗਾ। ਮੇਰੇ ਸਾਹਿਬ ਕਹਿੰਦੇ ਨੇ ਬੰਦੇ ਦੀ ਆਸਕਾ ਵੀ ਕਰਨੇ, ਇੱਥੋਂ ਤੱਕ ਮੈਂ ਬੇਨਤੀ ਕਰਾਂਗਾ ਸੱਚੇ ਮਾਂ ਬਾਪ ਦੀ ਵੀ ਆਸ ਨਾ ਕਰਿਓ, ਸਤਿਕਾਰ ਕਰਿਓ ਪਰ ਆਸ ਰੱਬ ਦੀ ਕਰਿਓ, ਦੇਣ ਵਾਲਾ ਪਰਮਾਤਮਾ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਹਾੜ ਦਾ ਮਹੀਨਾ ਆ, ਮਾਨਸ ਦੀ ਆਸ ਰੱਖ ਕੇ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਤੇ ਸਤਿਗੁਰੂ ਨੇ ਤਿਆਗ ਕਿਆ। ਕਹਿਣ ਲੱਗੇ ਮਾਨੁਖ ਕੀ ਤੇਗ ਬਿਰਤੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਉਹ ਜਿਸ ਕਹਿ ਦੀਏ ਰਹਿ ਅਧਾਏ, ਬਹੁਤ ਨਾ ਕ੍ਰਿਸ਼ਨਾ ਲਾਗੈ ਆਏ, ਮਾਰਾ ਰੱਖ ਏਕੋ ਆਪ ਮਾਨੁਖ ਕਹਿ ਕਿਛੇ ਨਾ ਹੀ ਖਾਸ। ਕਿਨੂੰ ਜਾ ਕੇ ਕਹੇਗਾ, ਜਿਸ ਮਾਨੁਖ ਪੈ ਕਰੂ ਬੇਨਤੀ ਸੋ ਆਪਣੇ ਦੁੱਖ ਭਰਿਆ, ਜਿਹਦੇ ਕੋਲ ਤੂੰ ਜਾ ਕੇ ਦੁੱਖ ਦੱਸਣ ਲੱਗਾ ਉਹ ਮੈਂ ਉਹ ਤਾਂ ਪਹਿਲੇ ਦੁਖੀ ਹੋਇਆ ਬੈਠਾ। ਕਹਿਣ ਲੱਗੇ ਜਿਸ ਮਾਨੁਖ ਪੈ ਕਰੂ ਬੇਨਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿੰਨ ਭਉ ਸਾਗਰ ਤਰਿਆ, ਗੁਰ ਹਰ ਦਿਨ ਕੋ ਨਾ ਬਿਰਥਾ ਤੋਂ ਕਾਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਘਾਟੈ, ਜਗਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ, ਬੰਦੇ ਦੀ ਆਸ ਡੋਬਦੀ ਹੈ ਗੁਰੂ ਤੇ ਆਸ ਕਰ, ਤੇ ਜਿਨ੍ਹਾਂ ਦਿਲ ਦੀ ਆਸ ਕਰੀ ਬੈਠਿਆ। ਮੇਰੇ ਗੁਰੂ ਸਾਹਿਬ ਕਹਿੰਦੇ ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦਿਸ ਹੈ ਮਨ ਮੇਰੇ, ਪਰ ਕਰੀਏ ਕਿ ਜਦੋਂ ਗਰੀਬੀ ਆਵੇ ਉਦੋਂ ਦੁਨੀਆਂ ਦਾ ਪਤਾ ਲੱਗਦਾ। ਮੈਂ ਕਹਿੰਦਾ ਪਰਮਾਤਮਾ ਅਸਲ ਵਿੱਚ ਗਰੀਬੀ ਤੇਰੀ ਇੱਕ ਦਾਤ ਹੈ, ਜੇ ਕੋਈ ਬੰਦਾ ਸਮਝੇ ਤੇ ਨਾ ਸਮਝੇ ਉਲਾਮੇ ਦਈ ਜਾ ਤੇ ਵੱਖਰੀ ਗੱਲ ਹੈ। ਜਿਸ ਦਿਨ ਗਰੀਬੀ ਆਉਂਦੀ ਹੈ ਉਸ ਦਿਨ ਇੰਨਾ ਜ਼ਰੂਰ ਪਤਾ ਲੱਗ ਜਾਂਦਾ ਇਸ ਦੁਨੀਆਂ ਵਿੱਚ ਮੇਰਾ ਕਿਹੜਾ ਤੇ ਬਗਾਨਾ ਕਿਹੜਾ। ਦੇਖੋ ਭਾਵਰਤ ਸਿਮਰਤ ਗ੍ਰੰਥ ਵਿੱਚ ਇੱਕ ਤੁੱਕ ਆਉਂਦੀ ਹੈ, ਉਹ ਕਹਿੰਦੇ ਨੇ ਜਦੋਂ ਬਸੰਤ ਦੀ ਰੁੱਤ ਆਉਂਦੀ ਹੈ ਨਾ, ਅੰਬਾਂ ਨੂੰ ਜਦੋਂ ਬੂਰ ਪੈਂਦਾ ਹੈ ਬਸੰਤ ਦੀ ਰੁੱਤ ਤੋਂ ਬਾਅਦ ਵੀ, ਤੇ ਕੋਇਲ ਕੀ ਕਰਦੀ ਉਦੋਂ ਮਿੱਠੇ ਗੀਤ ਗਾਉਂਦੀ। ਤੁਹਾਨੂੰ ਸਭ ਨੂੰ ਪਤਾ ਹੈ ਕਿ ਕੋਇਲ ਦਾ ਅੰਬ ਨਾਲ ਬੜਾ ਸੰਬੰਧ ਹੈ, ਜਦੋਂ ਮਿੱਠੇ ਗੀਤ ਗਾਉਂਦੀ ਹੈ ਉਦੋਂ ਅੰਬਾਂ ਨੂੰ ਬੂਰ ਤੇ ਹੈ, ਜਦੋਂ ਫੁੱਲ ਖਿੜੇ ਦੇਖਦੀ ਹੈ ਬੁਲਬੁਲ ਜਾਂ ਕੋਇਲ ਅਸੀਂ ਤੱਕਦੇ ਹਾਂ ਉਹ ਪੁਕਾਰਦੀਆਂ ਨੇ। ਕਦੀ ਪੋਹ ਦੇ ਮਹੀਨੇ ਵਿੱਚ ਕੋਇਲ ਨੂੰ ਬੋਲਦਿਆਂ ਦੇਖਿਆ ਜੀ, ਕਦੀ ਤਪਦੇ ਹੋਏ ਜੇਠ ਵਿੱਚ ਜਾਂ ਕਿਤੇ ਅੱਜ ਦੀ ਸਰਦੀ ਵਿੱਚ ਸੀਤ ਰੁੱਤੂ ਵਿੱਚ ਕਦੀ ਉਸ ਕੋਇਲ ਨੂੰ ਤੁਸੀਂ ਬੋਲਦਿਆਂ ਦੇਖੇ। ਕੋਇਲ ਵੀ ਉਦਨ ਬੋਲਦੀ ਹੈ ਜਿੱਦਨ ਬਾਗਾਂ ਨੂੰ ਫਲ ਲੱਗ ਜਾਣ, ਹਰਿਆਵਲ ਪੈਦਾ ਹੋ ਜਾਏ, ਉਹ ਜਿੱਦਨ ਪੱਤ ਝੜਾ ਉਦਨ ਕੋਇਲ ਦੇ ਗੀਤ ਨਹੀਂ ਖਤਮ ਹੋ ਜਾਂਦੇ। ਉਹ ਮਨਾ ਜਿਹੜੇ ਲੋਕ ਤੈਨੂੰ ਕੋਇਲ ਦੀ ਤਰ੍ਹਾਂ ਵਾਹ ਵਾਹ ਕਹਿੰਦੇ ਪਏ ਨਾ, ਬੜਾ ਚੰਗਾ ਬੜਾ ਪਿਆਰਾ ਬੜਾ ਸੋਹਣਾ, ਐਵੇਂ ਭੁਲੇਖੇ ਵਿੱਚ ਨਾ ਤੁਰਿਆ ਫਰੀ, ਤੇਰੇ ਤਕਿਆਂ ਦੀ ਸ਼ਾਨ ਨੂੰ ਦੇਖ ਕੇ ਕਹਿੰਦੇ ਨੇ ਜਿੱਦਣ ਪੱਤਝੜ ਆ ਗਈ ਇਹਨਾਂ ਦੇ ਗੀਤ ਵੀ ਖਤਮ ਹੋ ਜਾਣੇ। ਬੰਦੇ ਦੀ ਆਸ਼ਕਾ ਦੀ ਭਾਵਰ ਸਿਮਰਤ ਗ੍ਰੰਥ ਵਿੱਚ ਬੜੀ ਸੋਹਣਾ ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਸੱਜਣਾ ਇਸ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਕਦੀ ਭੁੱਲੀ ਨਾ, ਤਰ ਮੈਂ ਭੁਲਹੇਰ ਬਿਹੰਗਮ ਕਹਿ ਗਨ ਆਵਤ ਹੈ ਛੰਦ ਚੋਂਚ ਪਸਾਰੇ। ਫਲ ਦੇਖ ਕੇ ਲੋਕ ਆਉਂਦੇ ਨੇ ਤੇ ਜਿਨ੍ਹਾਂ ਨੂੰ ਆਪਾਂ ਰਿਸ਼ਤੇਦਾਰ ਕਹਿੰਦੇ, ਤੁਹਾਡਾ ਸਾਰਿਆਂ ਦਾ ਤਜਰਬਾ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮਨਮੁੱਖਾ ਤੇਰੀ ਦੋਸਤੀ ਮਾਇਆ ਕਾ ਸੰਬੰਧ, ਮਾਨੁਖ ਦੀ ਦੇਹ ਕਾਦੀ ਦੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਧ, ਉਹ ਚਿੱਚਰ ਪਹਿਨਣ ਖਾਵਨੇ ਚਿੱਚਰ ਰੱਖਣ ਗੰਢ, ਜਿਸ ਦਿਨ ਕਛੂ ਨਾ ਹੋਵੇ ਤਿਸ ਦਿਨ ਬੋਲਣ ਗੰਢ, ਗੰਢ ਦਾ ਹੁੰਦਾ ਭੈੜਾ ਬੋਲਣਾ। ਪਹਿਲਾਂ ਕਹਿਣਗੇ ਤੇਰੇ ਬੱਚੇ ਚੰਗੇ, ਤੂੰ ਬੜਾ ਚੰਗਾ, ਤੇਰਾ ਪਰਿਵਾਰ ਚੰਗਾ, ਤੇ ਜਿੱਦਣ ਕੁਝ ਨਾ ਦਿੱਤਾ ਉਦਣ ਇੰਨਾ ਚਿੱਕਰ ਸੱਟਣਗੇ ਉਹਨਾਂ ਤੇਰਾ ਬੱਚਿਆਂ ਤੇ ਤੇਰੇ ਜੀਵਨ ਤੇ ਚਿੱਕਰ ਸੱਟਣਗੇ। ਉਹ ਮਾਣਾ ਪਹਿਲੀ ਗੱਲ ਬੰਦੇ ਨੂੰ ਆਪਣਾ ਅੰਦਰ ਨਾ ਦੇ। ਆਪਣਾ ਅੰਦਰ ਵੈਸੇ ਕਹਿਣਾ ਬਹੁਤ ਸੌਖਾ, ਅੰਦਰ ਗੁਰੂ ਨੂੰ ਦਿੱਤਾ ਛੇਤੀ ਕੀਤਾ ਜਾਂਦਾ ਨਹੀਂ। ਸਾਹਿਬ ਕਿਰਪਾਲੂ ਜੀ ਦੀ ਮੈਂ ਬੇਨਤੀ ਆਪਦੇ ਚਰਨਾਂ ਵਿੱਚ ਕਰ ਰਿਹਾ ਕਿ ਬੰਦਾ ਦੁਖੀ ਕਿਉਂ ਹੈ। ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਤੇ ਉਸ ਪੰਡਿਤ ਹਰਦਿਆਲ ਨੇ ਲਿਖਿਆ, ਤਦ ਮੈਂ ਫਲਹੇਰ ਬਿਹੰਗਮ ਕਹਿ ਖਨ ਗਨ ਆਵਤ ਹੈ ਚੰਦ ਚੋਂਸ ਵਿਸਾਰੇ, ਪਰ ਦਾਹ ਲੱਗੇ ਨਰ ਆਫਤ ਮੈਂ, ਰੁੱਖਾਂ ਨੂੰ ਅੱਗ ਲੱਗ ਜਾਏ ਬੰਦੇ ਤੇ ਮੁਸੀਬਤ ਆਪ ਹੈ। ਕਹਿਣ ਲੱਗੇ ਨਰ ਔਰ ਬਿਹੰਗਮ ਦੂਰ ਪਧਾਰੇ, ਪੰਛੀ ਦੇ ਬੰਦੇ ਛੱਡ ਕੇ ਦੂਰ ਚਲੇ ਜਾਂਦੇ, ਬੰਦੇ ਦੀ ਆਸ ਨਹੀਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਜਿਹੜਾ ਬੰਦੇ ਦੀ ਆਸ ਕਹਿੰਦਾ, ਬਾਬਾ ਫਰੀਦ ਸਾਹਿਬ ਵਰਗੇ ਮਹਾਂਪੁਰਸ਼ ਮੈਂ ਕਹਿੰਦਾ ਇੰਨਾ ਕਿਰਪਾਲੂ, ਉਹਨਾਂ ਦਾ ਇੱਕ ਇੱਕ ਬਚਨ ਪੜੀਏ ਤੇ ਮਿੱਠਾ, ਸ਼ੱਕਰ ਨਾਲੋਂ ਵੱਧ ਮਿੱਠਾ। ਉਹ ਕਹਿੰਦੇ ਨੇ ਵੀ ਸ਼ੱਕਰ ਵੀ ਕੁਝ ਨਹੀਂ, ਸ਼ੱਕਰ ਕਾਂ ਜ਼ਰੂਰ ਕਹਿੰਦੇ ਬਾਬਾ ਫਰੀਦ ਸ਼ੱਕਰ ਤੋਂ ਵੀ ਮਿੱਠੇ, ਪਰ ਇੱਕ ਗੱਲ ਉਹਨਾਂ ਕਹੀ, ਕਹਿਣ ਲੱਗੇ ਰੱਬ ਜੀ ਇੱਕ ਤੇਰੇ ਚਰਨਾਂ ਵਿੱਚ ਬੇਨਤੀ ਹੈ, ਕਿਸੇ ਬੰਦੇ ਦਾ ਮੁਥਾਜ ਕਰਨ ਤੋਂ ਪਹਿਲਾਂ ਮੌਤ ਦੇ ਦੀ, ਮੈਂ ਮਰਨਾ ਪ੍ਰਵਾਨ ਕਰਾਂਗਾ, ਬੰਦੇ ਦਾ ਮੁਥਾਜ ਨਹੀਂ ਬਣਨਾ। ਅਸੀਂ ਪੜ੍ਹਦੇ ਜ਼ਰੂਰ ਹਾਂ ਕਿ ਬਾਹਰ ਪਰਾਏ ਬੈਠਣਾ ਮਾਨਕ ਦੀ ਟੇਕਾ ਸੀ, ਬਾਹਰ ਪਰਾਏ ਬੈਠਣਾ ਸਾਈ ਮੁਝੇ ਨਾ ਦੇ ਜੇ ਤੂੰ ਏਵੈ ਰੱਖੀ ਜੀਓ ਸਰੀਰ ਹੋ ਜੇ, ਮੇਰੀ ਜਿੱਦ ਨੂੰ ਸਰੀਰ ਤੋਂ ਕੱਢ ਲਈ। ਹਜ਼ੂਰ ਨੇ ਕਿਹਾ ਆਸਾਰਤ ਬੰਦਾ ਪਿੱਠ ਲੱਗਿਆ ਹਰ ਨਾਂ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ, ਉਸ ਜਗਤ ਦੇ ਜੀਵਨ ਨੂੰ ਛੱਡ ਕੇ ਮਾਨਸ ਸੰਧੀ ਆਸ ਬੰਦੇ ਦੀ ਆਸ ਕਰੀ ਬੈਠੇ ਤੇ ਪ੍ਰਮਾਣ ਚੱਲ ਰਿਹਾ ਸੀ ਜੋ ਸੰਸਾਰ ਹੈ ਕਹਿ ਕੁਟੰਬ ਮਿੱਤਰ ਭਾਈ ਦਿਸ ਹੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾ ਸਾਂ। ਜਿਸ ਦਿਨ ਉਨਕਾ ਸਵਾਓ ਹੋਏ ਨਾ ਆਵੇ ਤਿਸ ਦਿਨ ਨੇੜੇ ਕੋ ਨਾ ਟੁਕਾਸਾਂ। ਬਾਬੇ ਕਬੀਰ ਨੂੰ ਇਹ ਗੱਲ ਕਹਿਣੀ ਪਈ, ਕਹਿਣ ਲੱਗੇ ਸਭ ਜਦ ਹੋਂ ਫਿਰੇ ਹੋ ਮੰਦਲ ਕੰਧ ਚੜਾਏ, ਕੋਈ ਕਾਉਂ ਕੋ ਨਹੀਂ ਸਭ ਦੇਖੀ ਠੋਕ ਵਜਾਏ। ਸਾਰੀ ਦੁਨੀਆਂ ਤੱਕ ਕੇ ਨਿੱਜ ਕਰ ਦੇਖਿਓ ਜਗਤ ਮੈਂ, ਕੋ ਕਾਉਂ ਕੋ ਨਾਏ, ਨਾਨਕ ਫਿਰ ਹਰ ਭਗਤੈ ਤੇ ਰਾਖੋ ਮਨ ਮਾਏ। ਗੁਰੂ ਨਾਨਕ ਸਾਹਿਬ ਤੈ ਸੋ ਤਾਂ ਕਹਿ ਗਏ ਕਿ ਦਨ ਪਿਸਰ ਪਦਰ ਦੀ ਰਾਤ ਰਾਤ ਮੇਸ ਦਸ ਤੰਗੀਰ, ਜਨ ਦਰ ਤੇ ਇਸਤਰੀ ਪਿਸਰ ਦਰ ਤੇ ਪੁੱਤਰ, ਪਦਰ ਦਾ ਅਰਥ ਪਿਤਾ, ਬਰਾਦਰਾਂ ਦਰ ਤੇ ਭਰਾ, ਕੀ ਭਰਾ ਕੀ ਮਾਂ ਕੀ ਪੁੱਤਰ ਉਹ ਮਨਾ ਦੂਜਿਆਂ ਦੀ ਆਸ ਕਰਦਿਆਂ ਇੱਕ ਦਿਨ ਇੰਨਾ ਕੁ ਲੋਕਾਂ ਤੋਂ ਉੱਪਰ ਉੱਠ ਜਾਈ, ਆਪਣੇ ਤਨ ਦੀ ਆਸ ਵੀ ਨਾ ਕਰੀ ਕਿਉਂਕਿ ਤਨ ਵੀ ਬੇਵਫਾਏ ਨੇ ਵੀ ਤੈਨੂੰ ਛੱਡ ਜਾਣਾ। ਬੰਦੇ ਦੀ ਆਸ ਤਾਂ ਛੱਡੋ, ਇਹਦਾ ਯਕੀਨ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਫਲਾਣਾ ਬੰਦਾ ਇੰਨਾ ਵਿਸ਼ਵਾਸ ਕੀਤਾ ਧੋਖਾ ਦੇ ਗਿਆ। ਮੈਂ ਕਹਿੰਦਾ ਉਹਦੇ ਤੇ ਵਿਸ਼ਵਾਸ ਸਾਲ ਕੀਤਾ ਨਾ, 2 ਸਾਲ ਕੀਤਾ, 3 ਸਾਲ ਕੀਤਾ, ਧੋਖਾ ਦੇ ਗਿਆ, ਬੜਾ ਦੁੱਖ ਲੱਗਦਾ। ਅੱਜ ਜਿਹਨੂੰ 100 ਸਾਲ ਪਾਲ ਕੇ ਰੱਖਣਾ ਹੈ ਨਾ, ਇਹ ਗੱਲ ਚੇਤੇ ਰੱਖਿਓ ਜਿੱਦਣ ਮਰਨਾ ਉਦਣ ਬੰਦੇ ਦੀਆਂ ਅੱਖਾਂ ਪੁੱਠੀਆਂ ਹੋ ਜਾਂਦੀਆਂ। ਕਦੇ ਤੁਸੀਂ ਦੇਖਿਆ ਅਕਸਰ ਬੰਦਾ ਜਿਹੜੇ ਮਰਦੇ ਨਾ ਉਹਨਾਂ ਦੀਆਂ ਅੱਖਾਂ ਬਦਲ ਜਾਂਦੀਆਂ ਨੇ। ਤੇ ਸੱਚ ਜਾਣੋ ਉਦਣ ਸਰੀਰ ਕਹਿੰਦਾ ਮੈਨੂੰ ਮਾਫ਼ ਕਰ ਦੇਈ, ਭਾਵੇਂ ਤੂੰ 100 ਸਾਲ ਮੈਨੂੰ ਪਾਲਦਾ ਹੰਦਾਦਾ ਰਿਹਾ ਪਰ ਚੇਤੇ ਰੱਖੀ ਮੈਂ ਕਿਸੇ ਦਾ ਬੰਦਾ ਨਹੀਂ, ਮੈਂ ਇੱਕ ਖੇਡ ਵਿੱਚ ਅੱਖਾਂ ਪੁੱਠੀਆਂ ਕਰ ਜਾਂਦਾ। ਅੱਖਾਂ ਬਦਲਦੀਆਂ ਕੋਈ ਦੇਰ ਲੱਗਦਾ? ਦੂਜੇ ਦੀ ਆਸ ਕੀ ਕਰੀਏ, ਐਵੇਂ ਇਹਦੀ ਆਸ ਨੀ ਜਿਹਨੂੰ ਅਸੀਂ ਚੁੱਕੀ ਫਿਰਨੇ ਆ, ਸਾਡੇ 3 ਮਣ ਦੇਰੀ ਲੈ ਕੇ ਤੁਰੇ ਫਿਰਨੇ ਆ, ਇਹਨੇ ਸਾਥ ਨੀ ਦੇਣਾ ਬੰਦੇ ਦੀ ਆਸ ਨਹੀਂ। ਗੁਰੂ ਕੇ ਸਿੱਖੋ ਸਿਦਕ ਭਰੋਸਾ ਬਜਣਾ ਬਹੁਤ ਰੱਬ ਦੀ ਮਿਹਰ ਹੋਵੇ ਤੇ ਤਾਂ ਹੈ। ਜੇ ਬੰਦੇ ਦੀ ਆਸ ਕਰਾਂਗੇ ਖੁਆਰ ਹੋਵਾਂਗੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਤੂੰ ਰੱਬ ਦੀ ਸਾਈਂ ਦੀ ਆਸ ਕਰ, ਅਸਾਰਤ ਬੰਦਾ ਪਿੱਛ ਲੱਗੇ ਹਰਨਾਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਪਾਸ। ਅਗਲਾ ਬਚਨ ਕੀਤੋ ਨੇ ਕਹਿਣ ਲੱਗੇ ਪਿਆਰਿਆ ਕਿ ਦੁਈਐ ਭਾਏ ਤੇ ਉੱਚੀਐ, ਦੁਈਐ ਭਾਏ ਦਾ ਅਰਥ ਹੁੰਦਾ ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਨਾਲ ਪਿਆਰ ਕਰਨਾ। ਅਸਲ ਵਿੱਚ ਇਹ ਮਾਇਆ ਹੁੰਦੀ ਹੈ। ਮਾਇਆ ਦਾ ਅਰਥ ਕੇਵਲ ਰੁਪਈਏ ਡਾਲੇ ਜਾਂ ਪਾਉਣ ਨਹੀਂ, ਜਦੋਂ ਲੋਕਾਂ ਦੀ ਭੀੜ ਵੀ ਚਾਰ ਚੁਫੇਰੇ ਹੁੰਦੀ ਹੈ ਨਾ, ਸੱਚ ਜਾਣੋ ਉਹ ਵੀ ਮਾਇਆ ਬਣ ਕੇ ਚੰਬੜਦੀ, ਰੱਬ ਭੁਲਾਉਂਦੀ, ਕਿਉਂਕਿ ਬੰਦੇ ਤੇ ਆਸ ਬੜੀ ਬਣ ਜਾਂਦੀ। ਗੁਰੂ ਰਾਮਦਾਸ ਜੀ ਨੇ ਤੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਕਿਸੇ ਤੈਰਾਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਤੈਰਾਕੀਆ ਕੁੜਮ ਸੱਕੇ ਨਾਲ ਜਵਾਈ, ਕਿਸੇ ਤੈਰਾਕੀਆ ਸਿਕਦਾਰ ਚੌਧਰੀ ਨਾਲ ਆਪਣਾ ਸਵਾਈ, ਹਮਾਰਾ ਧੜਾ ਹਰ ਰਿਹਾ ਸਮਾਈ। ਕਹਿਣ ਲੱਗੇ ਹਮ ਹਰ ਸਿਉ ਤੈਰਾਕੀਆ ਮੇਰੀ ਹਰ ਟੇਕ, ਹੋ ਹਰ ਦਿਨ ਪੱਖ ਧੜਾ ਅਵਰ ਨਾ ਕੋਈ, ਹੋ ਹਰ ਗੁਣ ਗਾਵਾਂ ਅਸੰਖ ਅਨੇਕ। ਜਗ ਜੀਵਨ ਪੁਰਖ ਤਿਆਗ ਹੈ ਮਾਨਸ ਸੰਧੀ ਆਸ, ਦੂਈਐ ਭਾਏ ਬਗੂਚੀਐ, ਜਿਹੜੇ ਦੂਜੇ ਭਾਵ ਵਿੱਚ ਪੈ ਗਏ ਬਗੂਚੀਏ ਦਰ ਤੇ ਖੁਆਰ ਹੋ ਗਏ, ਦੂਈਐ ਭਾਏ ਬਗੂਚੀਐ ਗੱਲ ਪਈਉਸ ਜਮ ਕੀ ਫਾਸ, ਪਈਉਸ ਉਹਨਾਂ ਦੇ ਗਲਾਂ ਵਿੱਚ ਜਮਾ ਦੀ ਫਾਈ ਪੈ ਗਈ। ਇਹ ਵੀ ਪਾਠ ਕੀਤਾ ਜਾਂਦਾ ਹੈ ਕਿ ਗੱਲ ਪਈ ਸੋ ਜਮ ਕੀ ਫਾਸ, ਉਹਨਾਂ ਦੇ ਗਲੇ ਵਿੱਚ ਜਮਾ ਨੇ ਫਾਈਆਂ ਪਾਈਆਂ। ਹਜ਼ੂਰ ਨੇ ਅੱਗੇ ਬਚਨ ਕੀਤਾ ਪਿਆਰਿਆ, ਜੇਹਾ ਬੀਜੈ ਸੋ ਲੁਣੈ, ਲੁਣੈ ਦਾ ਅਰਥ ਹੁੰਦਾ ਵੱਢਣਾ ਕੱਟਣਾ, ਜਿਹੜਾ ਬੀਜ ਬੀਜਿਆ ਹੁਣ ਵੱਢ ਖਾਂ, ਹੁਣ ਤੈਨੂੰ ਕੱਟਣਾ ਪੈਣਾ। ਬੰਦਾ ਸਾਰੀ ਜ਼ਿੰਦਗੀ ਬੀਜਦਾ ਰਹਿੰਦਾ, ਜਦੋਂ ਕੱਟਣ ਦਾ ਵੇਲਾ ਹੁੰਦਾ ਉਦੋਂ ਭੱਜਦਾ ਹੈ ਕਿ ਮੈਨੂੰ ਨਾ ਕੱਟਣਾ ਪਏ। ਮੈਂ ਬੇਨਤੀ ਪਿਛਲੇ ਦਿਨੀ ਵੀ ਕੀਤੀ ਸੀ, ਧਰਮ ਦੁਨੀਆਂ ਵਿੱਚ ਕੇਵਲ ਗੁੱਡਿਆਂ ਦਾ ਬਣ ਕੇ ਰਹਿ ਗਿਆ। ਖਿਮਾ ਕਰਿਓ, ਚਾਹੇ ਤੇ ਗੁਰਦੁਆਰੇ ਨੇ, ਚਾਹੇ ਇੰਡੀਆ ਵਿੱਚ ਨੇ, ਕਿਸੇ ਮੰਦਰ ਮਸੀਤਾ ਗਿਰਜੇ ਵੀ ਜਾ ਕੇ ਦੇਖੋ, ਤਕਰੀਬਨ ਉਹ ਲੋਕ ਜਿਹੜੇ ਆਪਣੀ ਜ਼ਿੰਦਗੀ ਹੰਢਾ ਚੁੱਕੇ ਨੇ ਉਹ ਧਰਮ ਕਮਾਉਣ ਤੁਰਦੇ ਨੇ। ਹਾਲਾਂਕਿ ਧਰਮ ਬੰਦੇ ਦੇ ਜਨਮ ਤੋਂ ਲਾਗੂ ਹੁੰਦਾ ਹੈ, ਕਿ ਤੂੰ ਇੱਥੇ ਕੁਝ ਕਰਨਾ ਹੈ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਜੋ ਕੁਝ ਬੀਜਿਆ ਹੁਣ ਵੱਢ। ਅਸੀਂ ਚਾਹੁੰਦੇ ਹਾਂ ਵੀ ਬੀਜੀਏ ਕੰਡੇ ਤੇ ਮਿਲ ਸਾਨੂੰ ਦਾਖਾ। ਅਸੀਂ ਚਾਹੁੰਦੇ ਹਾਂ ਬੀਜੀਏ ਬੁਰਿਆਈ ਤੇ ਲੋਕ ਕਰਨ ਸਾਡੀ ਸਿਫਤ। ਇਹ ਗੱਲ ਕਦੀ ਵੀ ਭੁੱਲੀਏ ਨਾ, ਜਿਸ ਦਿਨ ਕਿਸੇ ਬੰਦੇ ਦੀ ਬਦਖੋਈ ਕਰਾਂਗੇ ਆ ਕੁਝ ਕੁ ਦਿਨਾਂ ਬਾਅਦ ਨਾਲ ਹੀ ਰਿਜ਼ਲਟ ਆ ਜਾਂਦਾ, ਆਹ ਲੈ ਜੋ ਕੁਝ ਬੀਜੀ ਤੇਰੀ ਝੋਲੀ ਚ ਪੈ ਗਿਆ। ਸਾਹਿਬ ਨੇ ਕਿਹਾ, ਕਹਿਣ ਲੱਗੇ ਲੋੜ ਹੈ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ ਜਿਹਾ ਬੀਜੇ ਸੋ ਲੁਣੇ। ਜੋ ਕੁਝ ਤੂੰ ਬੀਜੇ ਉਹਨੂੰ ਤੂੰ ਲੁਣੇ, ਉਹਨੂੰ ਤੈਨੂੰ ਕੱਟਣਾ ਪੈਣਾ। ਲੋੜ ਹੈ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ ਖੰਡ ਉਹਨ ਕਤਾਏ ਦਾ ਪਹਿਲਾ ਲੋੜ ਹੈ ਪੱਟ ਜਿਹਾ ਬੀਜੇ। ਜੋ ਕੁਝ ਤੂੰ ਬੀਜੇ, ਸਾਹਿਬ ਕਹਿ ਲੱਗੇ ਬੀਜੇ ਦੇਖ ਮੰਗੇ ਅੰਮ੍ਰਿਤ। ਬੀਜਿਆ ਸਾਰੀ ਜ਼ਿੰਦਗੀ ਜ਼ਹਿਰ ਕੀਤੇ ਕੁਕਰਮ, ਹੁਣ ਕਹਿੰਦਾ ਮੈਨੂੰ ਸੱਚਖੰਡ ਵਿੱਚ ਥਾਂ ਮਿਲ ਜਾਏ। ਸੱਚਖੰਡ ਵਿੱਚ ਕਿੱਥੇ ਮਿਲਣੀ ਹੈ ਜੋ ਬੀਜਿਆ ਨੂੰ ਖਾ। ਸਾਹਿਬ ਕਿਰਪਾਲੂ ਜੀ ਨੇ ਤਾਂ ਹੀ ਕਿਹਾ ਜਿਹਾ ਬੀਜਿਆ ਸੋ ਲੁਣੇ, ਕਰਮਾ ਸੰਦਦਾ ਖੇਤ। ਗੁਰੂ ਜੀ ਨੇ ਕਿਹਾ ਜੇ ਤੂੰ ਖੇਤੀ ਕਰਨ ਲੱਗਾ ਆ ਮੈਂ ਤੈਨੂੰ ਦੱਸਾਂ ਬੀਜ ਕੀ ਬੀਜਣਾ। ਇੱਕ ਵਾਰ ਮੈਂ ਇੱਥੇ ਅਰਥ ਕੀਤੀ ਸੀ, ਧਰਮ ਬੀਜਿਆ ਜਾਂਦਾ ਹੈ, ਧਰਮ ਦਾ ਵੀ ਇੱਕ ਬੀਜ ਹੈ। ਸਾਹਿਬ ਨੇ ਭਾਵੇਂ ਉਹ ਕਾਜ਼ੀ ਨੂੰ ਸ਼ਬਦ ਕਹਿ, ਉਹ ਸਾਰਿਆਂ ਦੇ ਢੁਕਦੇ ਨੇ। ਕਹਿਣ ਲੱਗੇ ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਜੇ ਬੀਜਣ ਤੁਰਿਆ ਮਾੜੇ ਕਰਮਾਂ ਦਾ ਬੀਜ ਨਾ ਪਾ। ਉਹ ਮੇਰਿਆ ਮਨਾ, ਇਸ ਧਰਤੀ ਅਮਲਾਂ ਨੂੰ, ਚੰਗੇ ਗੁਣਾਂ ਨੂੰ, ਸ਼ੁਭ ਕਰਮਾਂ ਨੂੰ ਧਰਤੀ ਬਣਾ। ਇਹ ਜਿਹੜੇ ਸ਼ਬਦ ਦਾ ਬੀਜ ਪਾਈ ਤੇ ਸੱਚੇ ਸਿਮਰਨ ਦਾ ਇਹਨੂੰ ਪਾਣੀ ਦੇ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇ ਪਾਣੀ। ਹੋਏ ਕਿਰਸਾਨ ਇਮਾਨ ਜਮਾਏ ਲੈ, ਇਮਾਨਦਾਰ ਤੁਹਾਡਾ ਧਰਮ। ਜੇ ਤੂੰ ਬੀਜਣ ਤੁਰਿਆ ਉਹ ਕੰਡੇ ਨਾ ਬੀਜ, ਜੇ ਬੀਜਣ ਤੁਰਿਆ ਤੇ ਜ਼ਹਿਰ ਨਾ ਬੀਜ, ਜੇ ਬੀਜਣ ਤੁਰਿਆ ਤੇ ਲੋਕਾਂ ਦੇ ਪਵਾੜੇ ਪਾਉਣ ਵਾਲੀਆਂ ਬੁਰਤੀਆਂ ਨਾ ਬੀਜ, ਜੇ ਬੀਜਣ ਤੁਰਿਆ ਤੇ ਰੱਬ ਮਿਹਰ ਕਰੇ ਕਿਤੇ ਨਾਮ ਦਾ ਬੀਜ ਬੀਜ ਦੇ। ਹੋਏ ਕਿਰਸਾਨ ਇਮਾਨ ਜਮਾਏ ਲੈ, ਭਿਸ਼ਤ ਦੋਸ਼ਕ ਮੂਹਰੇ ਵੀ ਜਾਣੀ, ਮਤ ਜਾਣ ਸਹਿ ਗੱਲੀ ਪਾਇਆ, ਮਾਲਕ ਮਾਣੈ ਰੂਪ ਕੀ ਸ਼ੋਭਾ, ਇਸ ਵਿਧੀ ਜਨਮ ਗਵਾਇਆ। ਐਬ ਤਨ ਚੀਕਰੋ ਇਹ ਮਨ ਮੀਂਡ ਕੋ, ਕਮਲ ਕੀ ਸਾਰ ਮੈਂ ਮੂਲ ਪਾਈ। ਦੇਖ ਤੇਰੇ ਅੰਦਰ ਵਿਕਾਰਾਂ ਦਾ ਚਿੱਕੜ, ਮਨ ਜੱਦੂ ਖਾਂਦਾ ਪਿਆ। ਤੈਨੂੰ ਪਤਾ ਨਹੀਂ ਕਿ ਰੱਬ ਦਾ ਨਾਮ ਰੂਪੀ ਕਮਲ ਵੀ ਤੇਰੇ ਅੰਦਰ ਖਿੜਿਆ ਹੋਇਆ ਹੈ। ਸਾਹਿਬ ਕਹਿਣ ਲੱਗੇ ਜਿਹਾ ਬੀਜੇ ਸੋ ਲੁਣੇ, ਮੱਥੇ ਜੋ ਲਿਖਿਆਤ, ਜੋ ਮੱਥੇ ਵਿੱਚ ਲਿਖਾਇਆ ਉਹ ਬੀਜਿਆ, ਜੋ ਬੀਜਿਆ ਉਹ ਕੱਟਿਆ। ਅਗਲਾ ਬਚਣਾ ਰਹਿਣ ਵਿਹਾਣੀ, ਜ਼ਿੰਦਗੀ ਰੂਪੀ ਰਾਤ। ਰਹਿਣ ਦਰ ਹੁੰਦਾ ਰਾਤ, ਵਿਹਾਣੀ ਦਰ ਤੇ ਚੜੀ ਗਈ। ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ਼। ਜਦੋਂ ਜ਼ਿੰਦਗੀ ਰੂਪੀ ਰਾਤ ਗਈ ਤੇ ਨਿਰਾਸ਼ ਹੋ ਕੇ ਬੰਦਾ ਤੁਰਿਆ। ਦੇਖੋ ਉਹ ਕੈਸੇ ਬਦਕਿਸਮਤ ਲੋਕ ਹੁੰਦੇ ਨੇ ਕਿ ਜਿਹੜੇ ਜ਼ਿੰਦਗੀ ਦੀ ਰਾਤ ਨੂੰ ਵਿਅਰਥ ਕਾ ਗਵਾ ਕੇ ਇੱਥੋਂ ਨਿਰਾਸ਼ ਹੋ ਕੇ ਜਾਂਦੇ। ਵੈਸੇ ਨਿਰਾਸ਼ ਹੋਣਾ ਚਾਹੀਦਾ ਨਹੀਂ, ਹੈ ਜ਼ਿੰਦਗੀ ਇੱਕ ਰਾਤ, ਰਾਤ ਤੋਂ ਵੱਧ ਕੁਝ ਨਹੀਂ। ਜੇ ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਕਿ ਭਾਵੇਂ 70 ਸਾਲ ਦੀ ਉਮਰ ਬਤੀਤ ਹੋ ਚੁੱਕੀ ਹੈ, ਪਿਛਲੇ ਬੀਤੇ ਹੋਏ ਨੂੰ ਝਾਤੀ ਮਾਰੋ ਤੇ ਇੱਕ ਸਕਿੰਟ ਵਿੱਚ ਸਾਰੀ ਤਸਵੀਰ ਨਿਕਲ ਜਾਏ। 70 ਸਾਲ ਅੱਜ ਇੱਕ ਸਕਿੰਟ ਬਣ ਗਏ ਨੇ, ਇੱਕ ਸੁਪਨਾ ਬਣ ਗਏ। ਸਾਹਿਬ ਕਹਿੰਦੇ ਨੇ ਜ਼ਿੰਦਗੀ ਰੂਪੀ ਰਾਤ ਮਿਲੀ ਹੈ ਤੇ ਇਸ ਰਾਤ ਨੂੰ ਸਫਲ ਕਰ ਲਓ ਮਨਾ, ਤੇ ਜੇ ਨਾ ਕੀਤਾ ਰਹਿਣ ਵਿਖਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ਼। ਉੱਠ ਕੇ ਨਿਰਾਸ਼ਤਾ ਲੈ ਕੇ ਗਿਆ, ਕਿਉਂ ਨਿਰਾਸ਼ਤਾ ਲੈ ਕੇ ਚੱਗਿਆ? ਇਸ ਕਰਕੇ ਕਿਉਂਕਿ ਬਦ ਵਕਤ ਹਮ ਚੂ ਬਖੀਲ, ਇਸ ਤੋਂ ਪਹਿਲੀ ਟੋਕੇ ਸਭ ਰੋਜ ਗਸ਼ਤਮ ਦਰ ਹਵਾ ਕਰ ਦੇ ਬਦੀ ਖਿਆਲ, ਕਾਹੇ ਨਾ ਨੇਕੀ ਕਾਰ ਕਰਦਮ ਮਮ ਈ ਕਿਨੀ ਅਹਿਵਾਸ। ਰਾਤ ਜ਼ਿੰਦਗੀ ਦੀ ਚਲੀ ਗਈ, ਰਹਿਣ ਵਿਖਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ਼। ਜਿਨ ਕੋ ਸਾਧੂ ਭੇਜ ਗਿਆ, ਗੁਰਮੁਖੋ ਜਿਨ੍ਹਾਂ ਨੂੰ ਗੁਰੂ ਸਾਧੂ ਮਿਲਿਆ, ਜਿਨ੍ਹਾਂ ਨੂੰ ਬੰਦਗੀ ਕਰਨ ਵਾਲੇ ਸਾਧੂ ਮਿਲ ਗਏ, ਭੇਜਿਆ ਦਰ ਤੇ ਮਿਲ ਗਏ। ਸਾਹਿਬ ਕਹਿਣ ਲੱਗੇ ਹੋਇਆ ਕਿ ਉਹਨਾਂ ਨੂੰ ਸੋ ਦਰਗਾਹ ਹੋਏ ਖਲਾਸ। ਹੁਣ ਕਹਾਂਗੇ ਵੀ ਜੇ ਸਾਧੂ ਮਿਲ ਗਿਆ ਦਰਗਾਹ ਵਿੱਚ ਕਿਵੇਂ ਖਲਾਸ ਹੋ ਗਏ? ਹਜ਼ੂਰ ਕਿਵੇਂ ਇਸ ਕਰਕੇ ਖਲਾਸ ਹੋ ਗਏ? ਸੰਤਨ ਮੌਕੋ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਾਂ ਕਰੇ ਗੋ ਜੋ ਫਾਟਿਓ ਸਗਲ ਲਿਖ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਜ ਪਾਰੇ ਜਨ ਨਾਨਕ ਲੇਖਾ ਸਮਝਾ। ਜਿਨ ਕੋ ਸਾਧੂ ਭੇਟੀਏ ਜਿਨ੍ਹਾਂ ਨੂੰ ਗੁਰੂ ਸਾਧੁ ਮਿਲਿਆ ਸੋ ਦਰਗਹਿ ਹੋਏ ਖਲਾਸ ਸੁਰਖਰੂ ਹੋ ਕੇ ਚਲੇ ਗਏ ਤੇ ਜਿਹੜੇ ਕਮਾਈਆਂ ਵਾਲੇ ਜਾਂਦੇ ਨੇ ਨਾ ਉਹਨਾਂ ਤੇ ਦਾਤੇ ਦੀ ਮਿਹਰ। ਮੈਂ ਇੱਕ ਬੇਨਤੀ ਕਰ ਬੈਠਾ ਅਰਜ਼ ਕਰ ਰਿਹਾ ਤਾਂ ਗੁਰਮੁਖਾਂ ਦੇ ਗ੍ਰਹਿ ਵਿਖੇ ਕਿ ਸਤਿਗੁਰੂ ਨੇ ਸਿੱਖ ਨੂੰ ਹਰ ਪੱਖ ਤੋਂ ਸੰਪੂਰਨ ਕੀਤਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਸਿੱਖ ਸੰਪੂਰਨ ਹੋ ਕੇ ਵੀ ਸਿੱਖ ਰਹਿੰਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਪੜ੍ਹਨੇ ਸਿੱਖ ਕਿਹੋ ਜਿਹੇ ਪ੍ਰਣ ਕਰਦਾ। ਮੈਂ ਕਹਿੰਦਾ ਆਪਣੇ ਗੁਰੂ ਤੇ ਕਿੰਨਾ ਸਿੱਧ ਕਿੰਨਾ ਭਰੋਸਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਦਿਆਂ ਭਾਈ ਗੁਰਦਾਸ ਦਾ ਜ਼ਿਕਰ ਜ਼ਰੂਰ ਆਵੇਗਾ। ਗੁਰੂ ਅਰਜਨ ਦੇਵ ਦੇ ਜੀਵਨ ਨੂੰ ਪੜ੍ਹਾਂਗੇ ਭਾਈ ਗੁਰਦਾਸ ਦਾ ਜ਼ਿਕਰ ਆਵੇਗਾ ਤੇ ਜਦੋਂ ਭਾਈ ਗੁਰਦਾਸ ਸਾਹਮਣੇ ਆਉਂਦੇ ਨੇ ਉਸੇ ਵੇਲੇ ਕਲਮ ਚੇਤੇ ਆ ਜਾਏਗੀ ਕਿ ਭਾਈ ਗੁਰਦਾਸ ਜੀ ਨੇ ਕਲਮ ਚਲਾਈ ਤੇ ਜਦੋਂ ਭਾਈ ਵਿਧੀ ਚੰਦ ਚੇਤੇ ਆਵੇ ਤੇ ਯੱਕ ਲਗਤ ਸਾਡੇ ਸਾਹਮਣੇ ਸ਼ਸਤਰ ਆ ਜਾਏਗਾ ਵੀ ਅਸੀਂ ਸ਼ਸਤਰਧਾਰੀ ਗੁਰੂ ਕਾ ਸਿੱਖ ਸੀ, ਅਸੀਂ ਕਿੰਨੇ ਘੋੜੇ ਲੈ ਕੇ ਆਏ, ਦੁਸ਼ਾਲੇ ਲੈ ਕੇ ਆਏ, ਜੰਗਾਂ ਵਿੱਚੋਂ ਮੈਂ ਸਾਥ ਦਿੱਤਾ। ਪਰ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਪੜ੍ਹੋ ਜਿਹਨੇ ਸਾਰੀ ਜ਼ਿੰਦਗੀ ਕਲਮ ਚਲਾਈ ਪੋਥੀਆਂ ਲਿਖੀਆਂ ਉਹਨੂੰ ਇੱਕ ਸਮੇਂ ਕਹਿੰਦੇ ਨੇ ਭਾਈ ਗੁਰਦਾਸ ਜੀ ਕਿ ਤੁਸੀਂ ਘੋੜੇ ਖਰੀਦ ਕੇ ਲਿਆਉਣੇ ਨੇ। ਹੁਣ ਜਿਹੜਾ ਲਿਖਦਾ ਰਿਹਾ ਪੋਥੀਆਂ ਦੀ ਕਥਾ ਕਰਦਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਵਿਆਖਿਆ ਕਰਦਾ ਕਹਿਣ ਲੱਗੇ ਤੁਸੀਂ ਘੋੜੇ ਖਰੀਦ ਕੇ ਲਿਆਉਣੇ ਨੇ ਤੇ ਜਿਹਨੇ ਸਾਰੀ ਜ਼ਿੰਦਗੀ ਭਜਾਈ ਘੋੜੇ ਨੇ, ਜਿਹਨੇ ਸਾਰੀ ਜ਼ਿੰਦਗੀ ਹਾਫਾ ਚਲਾਈ ਸ਼ਸਤਰ ਨੇ, ਉਸ ਵਿਧੀ ਚੰਦ ਨੂੰ ਕਹਿੰਦੇ ਨੇ ਤੁਸੀਂ ਪ੍ਰਚਾਰ ਕਰਨ ਵਾਸਤੇ ਜਾਣਾ ਹੈ। ਤੁਸੀਂ ਅੱਜ ਤੋਂ ਬਾਅਦ ਕਥਾ ਕਰ ਰਹੀ, ਤੁਸੀਂ ਕੀਰਤਨ ਕਰਨਾ ਹੈ, ਤੁਸੀਂ ਸੰਗਤ ਨੂੰ ਨਾਮ ਦਾ ਛੱਟਾ ਦੇਣਾ। ਮੈਂ ਕਹਿੰਦਾ ਵਾਹ ਦਾਤਿਆ, ਜਿਹੜਾ ਨਾਮ ਦੀਆਂ ਗੱਲਾਂ ਕਰਦਾ ਕਥਾ ਕਰਦਾ ਉਹਨੂੰ ਘੋੜੇ ਖਰੀਦਣ ਤੋੜ ਦਿੱਤਾ ਹੈ ਤੇ ਜਿਹੜਾ ਘੋੜਿਆਂ ਦਾ ਪਾਰਕੂਰ ਨੂੰ ਕਹਿੰਦੇ ਨੇ ਚਲੋ ਜਾਓ ਜਿੱਥੇ ਸੁੰਦਰ ਸ਼ਹਿਰ ਤੁਸੀਂ ਜਾ ਕੇ ਉੱਥੇ ਨਾਮ ਦੀ ਗੱਲ ਕਰਿਓ। ਮੈਂ ਬੇਨਤੀ ਸਿਰਫ ਕਰ ਲਗਾ ਜਿਹਨਾਂ ਤੇ ਰੱਬ ਦੀ ਮਿਹਰ ਹੋਵੇ ਦਰਗਾਹ ਵਿੱਚ ਖਲਾਸ ਹੁੰਦੇ ਨੇ। ਸੁੰਦਰ ਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਇਆ ਸੀ, ਆਪ ਜੀ ਦੇ ਗਿਆਤ ਲਈ ਇਹ ਸੁੰਦਰ ਸ਼ਾਹ ਇਹ ਕੌਣ ਹੈ? ਜਿਸ ਬੁੱਢਣ ਸ਼ਾਹ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਵੱਲੋਂ ਦੁੱਧ ਭੇਟ ਕੀਤਾ ਸੀ ਨਾ, ਇਹ ਬੁੱਢਣ ਸ਼ਾਹ ਦਾ ਚੇਲਾ ਸੀ ਸੁੰਦਰ ਸ਼ਾਹ। ਇੱਥੋਂ ਚਲਾ ਗਿਆ ਸੀ ਦੇਵਬੰਦ ਦੇ ਇਲਾਕੇ ਵੱਲ। ਜਦੋਂ ਇਹ ਆਇਆ ਤੇ ਸੁੰਦਰ ਸ਼ਾਹ ਇਹਨੇ ਸਤਿਗੁਰੂ ਕੇ ਪਿਆਰੇ ਸਿੱਖ ਭਾਈ ਵਿਧੀ ਚੰਦ ਇਹਦਾ ਬੈਠਣ ਉੱਠਣ ਹੋ ਗਿਆ। ਭਾਵਾਂ ਕਿ ਕਈ ਸਾਖੀਕਾਰਾਂ ਨੇ ਕਿਹਾ ਉੱਥੇ ਜਾ ਕੇ ਮਿਲਿਆ ਸ਼ੇਰ ਦੀ ਸਵਾਰੀ ਕਰਦਾ ਸੀ ਸੱਜਣ ਜੀ। ਅਸੀਂ ਹੁਣ ਕਹਾਂਗੇ ਸ਼ੇਰ ਦੀ ਸਵਾਰੀ ਕਿਵੇਂ, ਹੁਣ ਤਾਂ ਸਰਕਤ ਵਾਲੇ ਵੀ ਕਰਨ ਲੱਗ ਪੈਣ, ਉਹ ਤੇ ਰੱਬ ਦੀ ਬੰਦਗੀ ਵਾਲਾ ਸੀ। ਅਸੀਂ ਇਸ ਗੱਲਾਂ ਨੂੰ ਅਨਕਾਰੀ ਨਾ ਹੋਈਏ, ਸ਼ੇਰ ਦੀ ਸਵਾਰੀ ਉਹਨੇ ਕਰਨੀ। ਸੁੰਦਰ ਸ਼ਾਹ ਭਾਈ ਵਿਧੀ ਚੰਦ ਜੀ ਨੂੰ ਮਿਲੇ, ਬੈਠਿਆ ਬੈਠਿਆ ਆਪਸ ਵਿੱਚ ਵਾਰਤਾ ਨਾ ਕੋਈ ਗੱਲਬਾਤ ਚੱਲੀ। ਕਹਿੰਦਾ ਵੀ ਮਿੱਤਰ ਤਾਂ ਤੂੰ ਗਿਆ ਬਣ ਗਿਆ ਮੇਰਾ, ਵਿਧੀ ਚੰਦ ਨੂੰ ਕਹਿੰਦੇ ਨੇ। ਕਹਿਣ ਲੱਗੇ ਸਵਾਦ ਤਾਂ ਹੈ ਜੇ ਇਕੱਠੇ ਦੁਨੀਆਂ ਛੱਡ ਕੇ ਜਾਈਏ। ਭਾਈ ਵਿਧੀ ਚੰਦ ਕਹਿੰਦੇ ਨੇ ਦਾਤੇ ਨੇ ਪਾਇਆ ਤੇ ਇਸਤਰੀ ਕਰਾਂਗੇ। ਹੁਣ ਤੱਕ ਉਹ ਭਾਈ ਵਿਧੀ ਚੰਦ ਉੱਥੇ ਗਏ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਆਪ ਆਪਣੇ ਅਸੀਂ ਕੀਰਤਪੁਰ ਸਾਹਿਬ ਦੀ ਧਰਤੀ ਤੋਰੇ। ਦੋ ਤਿੰਨ ਘਟਨਾਵਾਂ ਐਸੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਭਿੱਜੇ ਨੇ। ਬਾਬੇ ਅਕਾਲਵੇਰੀ ਨਹੀਂ ਕਿਤੇ ਰੱਖੋ, ਗੁਰੂ ਅਰਜਨ ਦੇਵ ਸ਼ਹੀਦ ਹੋਏ ਭਾਣਾ ਮਿੱਠਾ ਕਰਕੇ ਮੰਨਿਆ। ਪਹਿਲੀ ਵਾਰੀ ਨੇਤਰ ਸੇਜਲ ਹੋਏ ਸਨ ਜਦੋਂ ਬਾਬਾ ਬੁੱਢਾ ਜੀ ਨੂੰ ਤੋਰਿਆ ਸੀ, ਕਿਉਂਕਿ ਦਰਗੇ ਵਿੱਚ ਖਲਾਸ ਹੋਏ। ਪਰ ਗੁਰੂ ਕੇ ਸਿੱਖੋ ਕਿ ਕਦੀ ਭੁੱਲਿਓ ਨਾ, ਅਸੀਂ ਇੰਨੇ ਕੁ ਪੱਥਰ ਦਿਲ ਨਾ ਬਣ ਜਾਈਏ। ਉਹ ਜਿਸ ਦੇਹ ਵਿੱਚ 125 ਸਾਲ ਜੀਵ ਆਤਮਾ ਰਹਿ ਕੇ ਸੇਵਾ ਕਰਕੇ ਗਿਆ ਹੋਵੇ ਉਹ ਦੇਹ ਪਰਤ ਕੇ ਲੱਭਦੀ ਹੈ, ਉਹ ਚਿਹਰੇ ਪਰਤ ਕੇ ਲੱਭਦੇ ਨੇ। ਉਦਣ ਸੇਜਲ ਹੋਏ, ਦੂਜੀ ਵਾਰੀ ਭਾਈ ਸਾਹਿਬ ਭਾਈ ਗੁਰਦਾਸ ਨੂੰ ਤੋਰਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਰਮਦਾਸ ਬਾਬਾ ਬੁੱਢਾ ਸਾਹਿਬ, ਗੋਇੰਦਵਾਲ ਭਾਈ ਗੁਰਦਾਸ। ਉਦਣ ਸੇਜਲ ਤਾਈ ਕਿ ਅੱਜ ਸਿੱਖੀ ਦਾ ਮਹਾਨ ਵਿਦਵਾਨ ਚੱਲਾ ਹੈ। ਤੀਜੀ ਵਾਰੀ ਜਦੋਂ ਭਾਈ ਵਿਧੀ ਚੰਦ ਨੂੰ ਤੋਰਿਆ ਤੇ ਸੰਗਤ ਨੇ ਕਿਹਾ ਮਹਾਰਾਜ ਅਸੀਂ ਤੇ ਪ੍ਰਚਾਰਕ ਸੁਣਨ ਵਾਸਤੇ ਆਏ, ਤਾਂ ਕੋਈ ਕਥਾ ਵਾਲਾ ਕੋਈ ਕੀਰਤਨ ਵਾਲਾ ਘੱਲੋ, ਤੁਸੀਂ ਭਰਨ ਲੱਗੇ ਹੋ ਭਾਈ ਵਿਧੀ ਚੰਦ ਨੂੰ। ਉੱਥੇ ਸਾਹਿਬ ਨੇ ਨਾ ਬਹੁਤ ਕਮਾਲ ਦੇ ਬਚਨ ਕਹੇ, ਕਹਿਣ ਲੱਗੇ ਅਸੀਂ ਆਪਣੇ ਆਪ ਚੱਲੇ ਆ, ਵਿਧੀ ਚੰਦ ਨਹੀਂ ਚੱਲਿਆ। ਪੁੱਛਿਆ ਜੀ ਕਿਉਂ? ਉੱਥੇ ਤਵਾਰੀਖ ਵਿੱਚ ਬਚਨ ਨੇ ਜਿਹੜਾ ਵਿਧੀ ਚੰਦ ਤੇ ਸਾਡੇ ਵਿੱਚ ਅੰਤਰ ਜਾਣੇਗਾ ਸੋ ਗੁਰੂ ਤੋਂ ਵਿਛੜਿਆ ਹੈ। ਵਾਹ ਉਹ ਸਿੱਖਾ! ਮੈਂ ਕਹਿੰਦਾ ਕਿਸ ਥਾਂ ਤੇ ਤੂੰ ਪੁਜਾ ਦਿੱਤਾ ਮੇਰੇ ਦਾਤਾ ਸਿੱਖ ਨੂੰ? ਅਸੀਂ ਇਸ ਗੱਲ ਨੂੰ ਸਮਝੇ ਨਹੀਂ। ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਦੇ ਨੇ ਤੇ ਕਹਿੰਦੇ ਅੱਜ ਤੋਂ ਬਾਅਦ ਜਿਹਨੇ ਉਪਦੇਸ਼ ਲੈਣਾ ਹਰਿਮੰਦਰ ਵਿੱਚ ਬਾਬਾ ਬੁੱਢਾ ਜੀ ਬੈਠੇ ਨੇ ਉਹਨਾਂ ਕੋਲ ਜਾਇਆ ਜੀ। ਇਹਦਾ ਮਤਲਬ ਸਿੱਖ ਕੋਲ ਇੰਨੀ ਤਾਕਤ ਸੀ
ਇਹਨੂੰ ਗੁਰੂ ਰਮ ਨਾ ਸਮਝਿਓ। ਉਹ ਉਪਦੇਸ਼ ਦੇ ਕੇ ਵੀ ਸਿੱਖੇ ਗੁਰੂ ਕਲਗੀਧਰ ਕਹਿੰਦੇ ਨੇ ਜਿਹਨੇ ਗੁਰਮਤ ਦੇ ਰਹੱਸ ਨੂੰ ਸਮਝਣਾ ਨਾਮ ਦੀ ਗੱਲ ਪੁੱਛਣੀ ਏ ਅਸੀਂ ਨਾ ਮਿਲੀਏ ਤੇ ਪਿਆਰੇ ਭਾਈ ਦਇਆ ਸਿੰਘ ਕੋਲੋਂ ਪੁੱਛ ਲਿਆ ਕਰੋ। ਹਜ਼ੂਰ ਕਹਿਣ ਲੱਗੇ ਜਿਹੜਾ ਵਿਧੀ ਚੰਦ ਤੇ ਸਾਡੇ ਵਿੱਚ ਅੰਤਰ ਜਾਣੇਗਾ ਸੁਖ ਵਿਛੜਿਆ ਰਹੇਗਾ। ਤੁਰ ਲੱਗਿਆ ਗੱਲ ਵੱਖਰੀ ਵਿੱਚ ਲਿਆ ਤੇ ਨਾਲ ਹੱਸ ਕੇ ਕਹਿਣ ਲੱਗੇ ਵਿਧੀ ਚੰਦ ਜੀ ਇੱਥੇ ਵੀ ਸੁਰਖਰੂ ਉੱਥੇ ਵੀ ਸੁਰਖਰੂ। ਸੋ ਦਰਗਾਹ ਕੋਈ ਖਲਾਸ ਫਿਰ ਜਦੋਂ ਇਹੋ ਜਿਹਾ ਸੇਵਾ ਕਰਨ ਵਾਲੇ ਜਾਂਦੇ ਨੇ ਨਾ ਨੀਵੀ ਪਾ ਕੇ ਨੀ ਜਾਂਦੇ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜਦੋਂ ਜਾਂਦੇ ਨੇ ਕਹਿੰਦੇ ਕੀਰਤਨ ਲਾਗੈ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਪਰ ਗੁਰਮੁਖ ਆਵਣੀ ਜਾਵਣੀਆਂ ਵਿੱਚ ਨਹੀਂ। ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗੈ ਸੋ ਦਰਗੈ ਹੋਏ ਖਲਾਸ। ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗੈ ਬਹਿਸਣ ਪਾਈਏ ਨੀਵੀ ਪਾ ਕੇ ਨਹੀਂ। ਕਹੋ ਨਾਨਕ ਬਾਣਾ ਲੁਡਾਈਏ ਬਾਣ ਉੱਚੀ ਕਰਕੇ ਕਿ ਜਾਂਦੇ ਨੂੰ ਜਾਂਦੇ ਕਿਵੇਂ ਨੇ। ਕਹਿਣ ਲੱਗੇ ਖਾਉ ਗੁਸਾਈ ਦਾ ਪਹਿਲ ਵਾਂਗੜਾ ਸੋ ਦਰਗੈ ਹੋਏ ਖਲਾਸ। ਖਾਉ ਗੁਸਾਈ ਦਾ ਪਹਿਲ ਵਾਂਗੜਾ ਮੈਂ ਗੁਰਮਿਲ ਉੱਚ ਦਮਾਲਣਾ ਸਭ ਹੋਈ ਖਿੰਜ ਇਕੱਠੀਆ ਬੈਠਾ ਵੇਖਾ ਆਪ ਜੀ ਉਹ ਬਾਤ ਬੱਜਣ ਚਮਕ ਭੇਰੀਆਂ ਮੱਲਕ ਤੇ ਲੈਂਦੇ ਫੇਰੀਆਂ ਮਹਿਤ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਧ ਜੀ ਉਹ ਸਭ ਇਕੱਠੇ ਹੋਏ ਆਇਆ ਘਰ ਜਾਤਨ ਬਾਤ ਵਟਾਇਆ ਪਰ ਗੁਰਮੁਖ ਲਾਹਾ ਲੈ ਗਏ ਸੋ ਦਰਗਹਿ ਹੋਏ ਖਲਾਸ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਜਦੋਂ ਗੁਰਮੁਖ ਜਾਂਦਾ ਉਹ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਬੇਨਤੀ ਕਰ ਰਿਹਾ ਸਾਂ ਕਿ ਜਿਨ੍ਹ ਕੋ ਸਾਧੂ ਭੇਜਿਆ ਸੋ ਦਰਗਹਿ ਹੋਏ ਖਲਾਸ। ਅੱਜ ਅਸੀਂ ਇੱਕ ਬੇਨਤੀ ਕਰੀਏ ਸਾਰੇ ਦੇਖੋ ਸਾੜ ਦਾ ਮਹੀਨਾ ਹੈ ਬੜੀ ਤਰੇ ਲੱਗਦੀ ਉੱਥੇ ਕੰਮ ਖੇਤਾਂ ਵਿੱਚ ਕਰਦੇ ਨੇ ਬੜੀ ਪਿਆਸ ਲੱਗਦੀ ਹੈ। ਕਿਵੇਂ ਖਾੜ ਦੇ ਮਹੀਨੇ ਵਿੱਚ ਪਸ਼ੂ ਪੰਛੀ ਮਨੁੱਖ ਸਾਰੇ ਪਾਣੀ ਪਾਣੀ ਕਰਦੇ ਨੇ ਪਿਆਸ ਲੱਗਦੀ ਹੈ ਤੁਹਾਨੂੰ। ਕਿਵੇਂ ਹਾੜ ਦੇ ਮਹੀਨੇ ਵਿੱਚ ਇੱਕ ਬੇਨਤੀ ਕਰ ਦਾਤਾ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ ਤੇਰੇ ਨਾਮ ਦੀ ਪਿਆਸ ਲੱਗ ਜਾਏ ਮੇਰ ਕਰ। ਕਿਉਂਕਿ ਜਿੰਨੀ ਦੇਰ ਤੱਕ ਪਿਆਸ ਨਹੀਂ ਓਨੀ ਦੇਰ ਤੱਕ ਬੰਦਾ ਪਾਣੀ ਦੀ ਕਦਰ ਨਹੀਂ ਜਾਣਦਾ ਤੇ ਜਿੰਨੀ ਦੇਰ ਤੱਕ ਰੱਬ ਨੂੰ ਮਿਲਣ ਦੀ ਪਿਆਸ ਨਹੀਂ ਓਨੀ ਦੇਰ ਤੱਕ ਪਾਣੀ ਦੀ ਕਦਰ ਨਹੀਂ ਜਾਣਦਾ। ਪਿਆਸ ਹੀ ਤਾਂ ਕਦਰ ਕਰਦੀ ਹੈ। ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ ਤੇਰੇ ਦਰਸ਼ਨਾਂ ਦੀ ਦਾਤ ਮੈਨੂੰ ਮਿਲ ਜਾਏ। ਕਹਿਣ ਲੱਗੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ ਮੈਂ ਤੇਰਾ ਹੀ ਆਸਰਾ ਲਿਆ ਮੈਨੂੰ ਕਿਸੇ ਦਾ ਹੋਰ ਸਹਾਰਾ ਨਹੀਂ। ਤੇ ਵੇਖੋ ਗੁਰਮੁਖੋ ਜਦੋਂ ਸਾਈਂ ਤੇ ਆਸ ਕਰਕੇ ਚੱਲਾਂਗੇ ਨਾ ਉਹ ਅਚਿੰਤ ਕੰਮ ਕਰਦਾ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਪਰ ਸਾਰਿਆਂ ਦੀ ਖਾੜ ਨਹੀਂ ਜੇ ਤਪਦਾ ਆਸਾਰ ਸੋਹੰਦਾ ਤਿਥ ਲੱਗੈ ਜਿਨ ਮਨ ਹਰ ਚਰਨ ਨਿਵਾਸ। ਜਿਨ੍ਹਾਂ ਦੇ ਮਨ ਵਿੱਚ ਹਰੀ ਦੇ ਚਰਨ ਵਸ ਗਏ ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਗਿਆ ਗੁਰੂ ਕੇ ਸਿੱਖੋ ਉਹਨਾਂ ਲਈ ਹਾੜ ਦਾ ਮਸ਼ੀਨਾ ਤਪਿਸ਼ ਭਰਿਆ ਨੇ। ਉਹ ਤੱਤੀ ਤਵੀ ਤੇ ਬੈਠ ਕੇ ਵੀ ਠੰਡ ਮਹਿਸੂਸ ਪੈ ਕਰਦੇ ਉਹ ਉਬਲਦੀ ਦੇਗ ਵਿੱਚ ਉਬਾਲੇ ਖਾ ਕੇ ਵੀ ਠੰਡ ਪ੍ਰਤੀਤ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਅੱਜ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਅੱਜ ਦਾ ਹੁਕਮ ਵੀ ਇਹ ਵੇ ਮੈਂ ਥੋੜਾ ਜਿਹਾ ਟੱਚ ਕਰਦਿਆਂ ਰੋਜ਼ ਦੀ ਮਰਿਆਦਾ ਹੈ ਹੁਕਮ ਦੀ ਵਿਚਾਰ ਕਰਨੀ। ਕਹਿਣ ਲੱਗੇ ਹਾਰ ਤਪਦਾ ਹੈ ਦਾਤਿਆ ਮੇਰ ਕਰੀ ਨਾਮ ਦੇ ਛੱਤੇ ਪਾ ਕੇ ਬਚਾ ਲਈ ਤੇ ਅੱਜ ਗੁਰੂ ਅਮਰਦਾਸ ਨਾਲ ਕਹਿਣ ਲੱਗੇ ਦੁਨੀਆਂ ਸੜਦੀ ਪਈ ਹੈ ਕਿਵੇਂ ਬਚਦੀ ਹੈ ਬਚਾ ਲਈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਬਾਰਾ ਉਭਰੈ ਕਿੱਤਾ ਲਿਖੋ ਉਭਾਰ ਇਹਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ। ਕੱਲ ਨੂੰ ਧੰਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਹੈ ਹੁਕਮਨਾਮੇ ਦੇ ਨਾਲ ਸੰਖੇਪ ਜੀ ਹਜ਼ੂਰ ਦੇ ਜੀਵਨ ਦੀ ਵਿਚਾਰ ਵੀ ਆਪਾਂ ਕਰਾਂਗੇ। ਭਾਵਾਂ ਕਿ ਸ਼ਾਮ ਦੀ ਕਥਾ ਸਨਵਰ ਦੇ ਗੁਰੂ ਘਰ ਚੱਲ ਰਹੀ ਹੈ ਸ਼ਨਿਚਰਵਾਰ ਸ਼ਾਮ ਨੂੰ ਆਪਾਂ ਤਕਰੀਬਨ ਜਿਹੜੇ 3 ਕੁ ਸਾਲ ਹੋ ਗਏ ਨੇ ਜਦੋਂ ਆਏ ਹਾਂ ਅਰਦਾਸ ਦੀ ਵਿਚਾਰ ਕਰਦੇ ਰਹੇ ਹਾਂ ਸ਼ਨਿਚਰਵਾਰ ਸ਼ਾਮ ਨੂੰ ਉਹਦੀ ਸੰਪੂਰਨਤਾ ਕਰਨੀ ਹੈ। ਮੇਰੇ ਆਪਣੇ ਵੱਲੋਂ ਵੀ ਨਿੱਜੀ ਤੌਰ ਤੇ ਆਪ ਦੇ ਚਰਨਾਂ ਵਿੱਚ ਬੇਨਤੀ ਹੈ ਉਸ ਦਿਨ ਅਸੀਸ ਦੇਣ ਆਇਓ ਕਿ ਜਿਸ ਦਾਤੇ ਨੇ ਮੇਰ ਕਰਕੇ ਸੇਵਾ ਲਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।